अंदर ता सुखे तू निमानी मानिया जे तू तुठा कृपा निदान ना दूजावे खाल ना दूजावे खाल एहा पाई मूं दातड़ी नित हिरदय रखा संभाल दोए कर जोड़ मांगो एक दाना साहिब तुठे पावा सास सास नानक आराधे आठ पैर गुण गावा सास सास नानक आराधे आठ पैर गुण गावा एक ओंकार सतनाम करता पुरख निर्भौ निर्वैर अकाल मूरत अजूनी सैपं गुर प्रसाद जप आद सच जुगाद सच है पी सच नानक खुशी पी सच आद सच जुगाद सच है पी सच नानक खुशी पी सच वाहिगुरु जी का खालसा वाहिगुरु जी की फतेह। परम सम्मान योग जुगो जुग अटल तन तन सतगुरु साहिब श्री गुरु ग्रंथ साहिब महाराज जी दी पावन पवित्र हजूरी अंदर शोभाए मान खोए बैठे गुरमुख प्यारे सत संगी जनों ਰਾਤਰੀ ਵੇਲੇ ਦੇ ਦੀਵਾਨ ਵਿੱਚ ਹਜ਼ੂਰ ਦੀ ਚਰਨ ਸ਼ਰਨ ਵਿੱਚ ਬੈਠ ਕਰਕੇ ਆਪ ਜੀਆਂ ਨੇ ਇਲਾਹੀ ਗੁਰਬਾਣੀ ਦਾ ਰਸ ਪਿੰਨਾ ਕੀਰਤਨ ਸ਼ਰਵਣ ਕੀਤਾ ਹੈ। ਜਿਵੇਂ ਕਿ ਸਮੇਂ ਦੀ ਵੰਡ ਮੁਤਾਬਕ ਅੱਜ ਕੱਤੇ ਦੇ ਮਹੀਨੇ ਦੀ ਸਮਾਪਤੀ ਤੋਂ ਬਾਅਦ ਮੱਘਰ ਦਾ ਮਹੀਨਾ ਆਰੰਭ ਹੋਇਆ ਤੇ ਜਿਸ ਨੂੰ ਧੰਨ ਗੁਰੂ ਪੰਚਮ ਪਿਤਾ ਜੀ ਨੇ ਰਾਗ ਮਾਂਝ ਦੇ ਅੰਦਰ ਮੱਘਰ ਦੀ ਥਾਂ ਤੇ ਸ਼ਬਦ ਵਰਤਿਆ ਮੰਗਰ ਤੇ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਕਹਿ ਰਹੇ ਨੇ ਕਿ ਜਗਿਆਸੂ ਜੇ ਤੂੰ ਅੱਜ ਮਹੀਨੇ ਦੇ ਪਹਿਲੇ ਦਿਨ ਗੁਰੂ ਕੀ ਚਰਨ ਸ਼ਰਨ ਵਿੱਚ ਆਏ ਤੇ ਇੱਕ ਗੱਲ ਆਪਣੇ ਹਿਰਦੇ ਵਿੱਚ ਚੰਗੀ ਤਰ੍ਹਾਂ ਦ੍ਰਿੜ ਕਰ ਲੈ ਕਿ ਮੱਘਰ ਦਾ ਮਹੀਨਾ ਕੇਵਲ ਉਹਨਾਂ ਨੇ ਸੋਹਣਾ ਹੀ ਸੁਭਾਏ ਮਾਣੇ ਜਿਨ੍ਹਾਂ ਨੇ ਆਪਣੇ ਪਰਮ ਪਿਤਾ ਪਰਮੇਸ਼ਵਰ ਵਾਹਿਗੁਰੂ ਜੀ ਦੇ ਚਰਨਾਂ ਨਾਲ ਸਾਂਝ ਪਾ ਲਈ। ਸਾਹਿਬ ਨੇ ਸ਼ਬਦ ਵਰਤਿਆ ਮੰਗਰ ਮਾਹੇ ਸੁਹੰਦੀਆਂ ਹਰ ਪਿਰ ਸੰਗ ਬੈਠੜੀਆਂ ਤਿਨਕੀ ਸ਼ੋਭਾ ਕਿਆ ਗਣੀ ਜੇ ਸਾਹਿਬ ਮੇਲੜੀਆਂ ਤਨ ਮਨ ਮੌਲਿਆ ਰਾਮ ਸਿਉਂ ਸੰਗ ਸਾਧ ਸਹੇਲੜੀਆਂ ਸਾਧ ਜਨਾਂ ਤੇ ਬਾਹਰੀ ਸੇ ਰਹਿਣ ਅਕੇਲੜੀਆਂ ਤਿੰਨ ਦੁੱਖ ਨਾ ਕਬਹੂ ਉਤਰੈ ਸੇ ਜਮ ਕੇ ਵਸ ਪੜੀਆਂ ਹਾਂ। ਕਹਿਣ ਤੋਂ ਮੁਰਾਦ ਕੇ ਮੰਗਰ ਦਾ ਮਹੀਨਾ ਸਤ ਸੰਗਤ ਵਿੱਚ ਆਈ ਆਪਣੇ ਗਲੇ ਦਾ ਸ਼ਿੰਗਾਰ ਤੂੰ ਪਰਮੇਸ਼ਵਰ ਦੇ ਨਾਮ ਨੂੰ ਬਣਾ ਲਈ ਤੇ ਸਾਹਿਬ ਕਹਿੰਦੇ ਨੇ ਤੇਰੇ ਲਈ ਇਹ ਮਹੀਨਾ ਸੁਖਦਾਈ ਬਤੀਤ ਹੋਵੇਗਾ। ਚੇਤੇ ਰੱਖਣਾ ਗੁਰਮਤ ਨੇ ਸਮੇਂ ਨੂੰ ਰੁੱਤ ਨੂੰ ਜਾਂ ਕਿਸੇ ਦਿਨ ਨੂੰ ਮਹਾਨਤਾ ਨਹੀਂ ਦੇ ਦਿੱਤੀ। ਮੈਂ ਪਿਛਲੇ ਦਿਨੀ ਵੀ ਅਰਜ਼ ਕੀਤੀ ਸੀ ਜੇ ਸੋਚੀਏ ਅੱਜ ਮੰਗਲਵਾਰ ਏ ਭੈੜਾ ਦਿਨ ਬੁੱਧਵਾਰ ਚੰਗਾ ਦਿਨ ਸ਼ਨਿਚਰ ਕਿਸੇ ਤਰੀਕੇ ਨਾਲ ਸਾਡੇ ਸਿਰ ਤੋਂ ਟਲ ਜਾਏ। ਮੈਂ ਅਰਜ਼ ਕਰਾਂ ਮੇਰੇ ਸਤਿਗੁਰੂ ਨੇ ਤਾਂ ਬਚਨ ਹੀ ਕੀਤੇ ਕਹਿਣ ਲੱਗੇ ਲੋਕ ਬਸੰਤ ਦੀ ਰੁੱਤ ਨੂੰ ਬੜਾ ਚੰਗਾ ਕਹਿੰਦੇ ਕਿਉਂਕਿ ਬਸੰਤ ਵਿੱਚ ਨਾ ਜ਼ਿਆਦਾ ਗਰਮੀ ਏ ਨਾ ਜ਼ਿਆਦਾ ਸਰਦੀ ਏ ਤਾਂ ਪਰ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਸੱਜਣਾ ਬਸੰਤ ਦੀ ਰੁੱਤ ਵੀ ਉਹਨਾਂ ਲਈ ਚੰਗੀ ਏ ਜਿਨ੍ਹਾਂ ਨੂੰ ਬਸੰਤ ਦੀ ਰੁੱਤ ਵਿੱਚ ਨਾਮ ਨਾਲ ਅੰਦਰ ਦਾ ਖੇੜਾ ਮਿਲ ਗਿਆ ਤੇ ਜਿਨ੍ਹਾਂ ਨੂੰ ਬਸੰਤ ਦੀ ਰੁੱਤ ਵਿੱਚ ਮਾਲਕ ਭੁੱਲ ਗਿਆ ਉਹਨਾਂ ਵਾਸਤੇ ਬਸੰਤ ਦੀ ਰੁੱਤ ਵਿੱਚ ਖਿੜੇ ਹੋਏ ਫੁੱਲ ਵੀ ਅੱਗ ਦੇ ਅੰਗਿਆਰੇ ਬਣ ਜਾਂਦੇ। ਸਾਹਿਬ ਨੇ ਬਾਣੀ ਵਿੱਚ ਬਚਨ ਕੀਤਾ ਕਹਿਣ ਲੱਗੇ ਨਾਨਕ ਤਿੰਨਾਂ ਬਸੰਤ ਹੈ ਜਿਨ ਘਰ ਵਸਿਆ ਤੰਤ ਜਿਨ ਕੇ ਕੰਤ ਦਿਸ਼ਾ ਪੁਰੀ ਸੇ ਐਨਸ ਫਿਰੈ ਜਲੰਤ। ਇਸੇ ਕਰਕੇ ਹਾੜ ਦਾ ਮਹੀਨਾ ਵੀ ਦੁਖਦਾਈ ਨਹੀਂ ਉਹਨਾਂ ਲਈ ਤਪਸ਼ ਭਰਿਆ ਆਸਾੜ ਤਪੰਦਾ ਤਿਸ ਲੱਗੈ ਹਰ ਨਾਹਾ ਨਾ ਜਿਨ੍ਹਾਂ ਪਾਸ ਪੋਹ ਦਾ ਮਹੀਨਾ ਕੱਕਰ ਕੁਝ ਨਹੀਂ ਕਹਿ ਸਕਦਾ ਜੇ ਗੁਰੂ ਨਾਲ ਹੋਵੇ ਪੋਖ ਤੁਖਾਰ ਨਾ ਵਿਆ ਪਈ ਕੰਠ ਮਿਲਿਆ ਹਰ ਨਾ। ਸਾਉਣ ਦਾ ਮਹੀਨਾ ਸਾਰਾ ਜਿਹੜਾ ਮੀਂਹ ਪੈਂਦਾ ਬਨਸਪਤੀ ਰਸ ਨਾਲ ਭਰ ਦਈਏ ਪਰ ਮੇਰੇ ਬਾਬਾ ਜੀ ਕਹਿੰਦੇ ਨੇ ਸਾਉਣ ਦਾ ਮਹੀਨਾ ਰਸ ਵਾਲਾ ਉਹਨਾਂ ਲਈਏ ਜਿਨ੍ਹਾਂ ਦਾ ਹਿਰਦਾ ਗੁਰੂ ਦੇ ਚਰਨਾਂ ਵਿੱਚ ਪਰੋਤਾ ਹੋਇਆ। ਸਾਵਣ ਸਰਸੀ ਕਾਮਣੀ ਚਰਨ ਕਮਲ ਸਿਉਂ ਪਿਆਰ। ਖੈਰ ਗੁਰੂ ਬਖਸ਼ਿਸ਼ ਕਰਨ ਸਾਨੂੰ ਸਮੇਂ ਦੀ ਸੰਭਾਲ ਕਰਨ ਦੀ ਜਾਚ ਆ ਜਾਏ ਸਮਾਂ ਉਹੀ ਭਾਗਾਂ ਵਾਲਾ ਉਹੀ ਸੁਲੱਖਣਾ ਉਹੀ ਚੰਗਾ ਜਿਸ ਸਮੇਂ ਮੇਰੇ ਗੁਰੂ ਕੀ ਬਾਣੀ ਤੇ ਨਿਰੰਕਾਰ ਦਾ ਨਾਮ ਚਿੱਤ ਆਵੇ। ਆਓ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚੋਂ ਹੀ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦੇ ਪਵਿੱਤਰ ਬਚਨ ਜਪਜੀ ਸਾਹਿਬ ਜੀ ਦੀ ਵਿਚਾਰ ਆਪਾਂ ਨੇ ਆਰੰਭ ਕੀਤੀ। ਹਜ਼ੂਰ ਨੇ ਮੂਲ ਮੰਤਰ ਦੇ ਅੰਦਰ ਉਸ ਇੱਕ ਓੰਕਾਰ ਦੀ ਸਿਫਤ ਕੀਤੀ ਉਹਦੇ ਗੁਣ ਬਿਆਨ ਕੀਤੇ ਤੇ ਸਤਿਗੁਰੂ ਨੇ ਫਿਰ ਕੇ ਬਚਨ ਕੀਤੇ ਸਨ ਜਿਹੜਾ ਵਾਹਿਗੁਰੂ ਮੈਂ ਪਿਛਲੇ ਦਿਨਾਂ ਤੋਂ ਅਰਜ਼ ਕਰ ਰਿਹਾ ਵਾਂ ਜਿਤਨੇ ਕੁ ਗੁਰਦੇਵ ਸੂਜ ਬਖਸ਼ਦੇ ਨੇ ਜੋ ਇੱਕ ਹੈ ਜਿਹਦਾ ਨਾਮ ਸੱਚਾ ਸਭ ਨੂੰ ਬਣਾ ਕੇ ਉਹਨਾਂ ਵਿੱਚ ਵਿਦਮਾਨ ਏ ਕਿਸੇ ਦਾ ਉਹਨੂੰ ਭੈ ਨਹੀਂ ਕਿਸੇ ਨਾਲ ਵੈਰ ਨਹੀਂ ਕਮਾਉਂਦਾ ਜਿਹਦੇ ਤੇ ਸਮੇਂ ਨੇ ਕਦੀ ਪ੍ਰਭਾਵ ਨਹੀਂ ਪਾਉਣਾ ਜਿਨੇ ਕਦੀ ਮੇਰੇ ਏਕੋ ਅੰਕਾਰ ਵਾਹਿਗੁਰੂ ਨੇ ਜੂਨਾਂ ਵਿੱਚ ਨਹੀਂ ਆਉਣਾ ਤੇ ਸਾਹਿਬ ਕਹਿੰਦੇ ਨੇ ਸੱਜਣਾ ਜਿਹੜਾ ਆਪਣੇ ਆਪ ਹੀ ਸੁਤੇ ਦਿੱਤ ਸਿੱਧ ਪ੍ਰਕਾਸ਼ ਮਾਣ ਏ ਤੇ ਫਿਰ ਮਿਲਦਾ ਕਿਵੇਂ ਗੁਰ ਪ੍ਰਸਾਦ ਗੁਰੂ ਦੀ ਕਿਰਪਾ ਦੇ ਨਾਲ ਪਿਆਰਿਓ ਜਦੋਂ ਇਥੋਂ ਤੱਕ ਗੁਰਦੇਵ ਨੇ ਕਿਹਾ ਗੁਰ ਪ੍ਰਸਾਦ ਹੁਣ ਅੱਗੇ ਜਪ ਆਰੰਭ ਹੋਣ ਲੱਗਾ ਓਹਨੂੰ ਜਪ ਸਾਹਿਬ ਕਹਿੰਦੇ ਨੇ ਕਿਨੂੰ ਜਪਣਾ ਜਿਹਦੇ ਉਪਰ ਗੁਣ ਦੱਸੇ ਨੇ ਗੁਰੂ ਦੀ ਕਿਰਪਾ ਲੈ ਕੇ ਜਪਣਾ ਸ਼ੁਰੂ ਕਰਦੇ ਜਪ ਕਿਨੂੰ ਜਪੀਏ ਜੀ ਸਾਹਿਬ ਕਹਿਣ ਲੱਗੇ ਓਹਨੂੰ ਜਿਹੜਾ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਤੇ ਜਪਣ ਦਾ ਵਿਸ਼ਾ ਜਿਹੜਾ ਇਹ ਰਸਨਾ ਦਾ ਮੈਂ ਅਰਜ਼ ਕਰਾਂਗਾ ਮੇਰੇ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਤੂੰ ਜਪ ਤੇ ਕੀ ਜਪਣ ਦੇ ਨਾਲ ਉਹ ਪਿਆਰੇ ਦੀ ਪ੍ਰਾਪਤੀ ਹੁੰਦੀ ਏ ਜਪਣ ਦੇ ਨਾਲ ਆਪਾਂ ਉਹਦੇ ਦਰ ਤੇ ਪਹੁੰਚ ਸਕਨੇ ਆ ਤੇ ਪਿਆਰਿਓ ਜਪਣਾ ਓਹਨੂੰ ਵੇ ਜਿਹਦੇ ਗੁਣ ਮੇਰੇ ਮਾਲਕ ਨੇ ਉਪਰ ਸਾਨੂੰ ਸਾਰੇ ਦੱਸੇ ਧੰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿਚ ਨਾ ਜਪਣ ਦਾ ਵਿਸ਼ਾ ਬਹੁਤ ਜ਼ਿਆਦਾ ਹੈ ਕਿ ਉਸ ਨੂੰ ਦਿਨ ਰਾਤ ਜਪ ਤੇ ਸਿਆਣੇ ਲੋਕਾਂ ਨੇ ਜਪਣ ਦਾ ਸੰਬੰਧ ਜਿਹੜਾ ਇਸ ਰਸਨਾ ਦੇ ਨਾਲ ਜ਼ਬਾਨ ਦੇ ਨਾਲ ਜ਼ਬਾਨ ਨਾਲ ਆਪਾਂ ਉਸ ਪਿਆਰੇ ਵਾਹਿਗੁਰੂ ਨੂੰ ਦਿਨ ਰਾਤ ਜਪਣਾ ਤੇ ਬੜੇ ਪਿਆਰੇ ਬਚਨ ਕਹੇ ਨੇ ਭਾਈ ਵੀਰ ਸਿੰਘ ਹੋਰਾਂ ਨੇ ਕਹਿੰਦੇ ਨੇ ਕਈ ਵਾਰੀ ਕਈ ਸੱਜਣ ਕਹਿੰਦੇ ਨੇ ਕਿ ਰਸਨਾ ਦੇ ਨਾਲ ਵਾਹਿਗੁਰੂ ਵਾਹਿਗੁਰੂ ਕਹਿਣ ਨਾਲ ਜਾਂ ਉਸ ਮੂਲ ਮੰਤਰ ਦਾ ਜਾਪ ਕਰਨ ਨਾਲ ਜਾਂ ਕੋਈ ਰਾਮ ਰਾਮ ਜਪਦੇ ਨੇ ਪਰ ਗੁਰਮਤ ਜੋ ਵਿਚ ਜੋ ਗੁਰੂ ਦੀਖਿਆ ਮਿਲੀਏ ਗੁਰ ਮੰਤਰ ਤੇ ਮੂਲ ਮੰਤਰ ਸਿੱਖ ਨੇ ਉਹਦੇ ਤੇ ਪਹਿਰਾ ਦੇਣਾ ਵੈਸੇ ਨਾਮ ਉਹਦੇ ਬੇਅੰਤ ਨੇ ਬੜੇ ਸੋਹਣੇ ਬਚਨ ਕਹੇ ਨੇ ਗੁਰਮੁਖਾਂ ਨੇ ਉਹ ਕਹਿੰਦੇ ਨੇ ਘਰ ਦੇ ਅੰਦਰ ਇੱਕ ਬਜ਼ੁਰਗ ਏ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿਚ ਵੀ ਉਦਾਹਰਨਾਂ ਮਿਲਦੀਆਂ ਨੇ ਉਹ ਬਜ਼ੁਰਗ ਨੂੰ ਕੋਈ ਤਾਂ ਪਿਤਾ ਕਹਿ ਕੇ ਬੁਲਾਉਂਦਾ ਹੈ ਕਿਉਂਕਿ ਜਿਹਦਾ ਸੰਬੰਧ ਪੁੱਤਰ ਕਰਕੇ ਵੇ ਪਿਤਾ ਤੇ ਪੁੱਤਰ ਦਾ ਸੰਬੰਧ ਏ ਪੁੱਤਰ ਨੇ ਪਿਤਾ ਕਹਿ ਕੇ ਬੁਲਾਉਣਾ ਕਈ ਵਾਰੀ ਪੋਤੇ ਜਿਹੜੇ ਨੇ ਉਹ ਸ਼ਬਦ ਬਾਪੂ ਵਰਤ ਲੈਂਦੇ ਨੇ ਭਤੀਜੇ ਜਿਹੜੇ ਨੇ ਉਹ ਸ਼ਬਦ ਚਾਚਾ ਵਰਤ ਲੈਂਦੇ ਨੇ ਕਹਿਣ ਤੋਂ ਮੁਰਾਦ ਜਿਵੇਂ ਵੀ ਕਿਸੇ ਦੀ ਸੰਬੰਧ ਕਾਇਮ ਹੋਏ ਰਿਸ਼ਤੇਦਾਰੀ ਕਾਇਮ ਹੋ ਗਈ ਉਸੇ ਤਰ੍ਹਾਂ ਉਸ ਬਜ਼ੁਰਗ ਨੂੰ ਪੁਕਾਰਨ ਲੱਗ ਪਏ ਉਹਨੂੰ ਆਵਾਜ਼ ਦੇਣ ਲੱਗ ਪਏ ਤੇ ਮੇਰੇ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਸੱਜਣਾ ਜਿਵੇਂ ਵੀ ਪਿਆਰਾ ਪ੍ਰੀਤਮ ਕਿਸੇ ਨੂੰ ਚੰਗਾ ਲੱਗਾ ਉਹਨਾਂ ਨਾਵਾਂ ਦੇ ਨਾਲ ਉਹਨਾਂ ਨੇ ਪੁਕਾਰਨਾ ਸ਼ੁਰੂ ਕਰ ਦਿੱਤਾ ਕਿਸੇ ਨੇ ਰਾਮ ਕਹਿ ਦਿੱਤਾ ਕਿਸੇ ਨੇ ਰਹੀਮ ਕਹਿ ਦਿੱਤਾ ਕਿਸੇ ਨੇ ਬਾਣੀ ਵਿਚ ਬੀਠਲ ਕਹਿ ਕੇ ਪੁਕਾਰਿਆ ਕਿਸੇ ਨੇ ਗੋਪਾਲ ਕਹਿ ਦਿੱਤਾ ਕਿਸੇ ਨੇ ਗੋਵਰਧਨ ਕਹਿ ਦਿੱਤਾ ਕਿਸੇ ਨੇ ਅੱਲਾਹ ਕਹਿ ਦਿੱਤਾ ਕਿਸੇ ਨੇ ਰੱਬ ਕਹਿ ਦਿੱਤਾ ਸਾਹਿਬ ਕਹਿਣ ਲੱਗੇ ਹੈ ਉਹ ਇੱਕ ਦੋ ਨਹੀਂ ਤੇ ਸਤਿਗੁਰੂ ਕਹਿੰਦੇ ਨੇ ਉਸ ਇੱਕ ਨੂੰ ਪੁਕਾਰਦੇ ਅਨੇਕਾਂ ਨਾਵਾਂ ਦੇ ਨਾਲ ਨੇ ਉਹਨੂੰ ਜਦੋਂ ਪ੍ਰੇਮ ਤੇ ਸ਼ਰਧਾ ਨਾਲ ਕੋਈ ਪੁਕਾਰਦਾ ਇੱਕ ਨੂੰ ਬੁਲਾਉਂਦਾ ਤੇ ਉਹ ਕਿਰਪਾ ਕਰਦਾ ਪਰ ਸਤਿਗੁਰੂ ਨੇ ਜੋ ਨਾਮ ਦਿੱਤਾ ਗੁਰਦੇਵ ਨੇ ਕਿਰਪਾ ਕਰਕੇ ਨਾਮ ਕਮਾ ਕੇ ਦਿੱਤਾ ਹੁਣ ਕਈ ਵਾਰੀ ਆਪਾਂ ਕਹਿੰਦੇ ਹਾਂ ਵਾਹਿਗੁਰੂ ਜਪਣਾ ਕਿਉਂ ਜ਼ਰੂਰੀ ਹੈ ਮੈਂ ਅੱਗੇ ਅਰਜ਼ ਕਰਾਂਗਾ ਰਸਨਾ ਨਾਲ ਜਪਣ ਦੇ ਲਾਭ ਕੀ ਨੇ ਤੇ ਗੁਰੂ ਗ੍ਰੰਥ ਸਾਹਿਬ ਨੇ ਜਿਹੜੇ ਰਸਨਾ ਨਾਲ ਜਪਦੇ ਨੇ ਉਹਨਾਂ ਨੂੰ ਕਿੰਨਾ ਕੁ ਮਹਾਨ ਦਰਜਾ ਦਿੱਤਾ ਸਤਿਗੁਰੂ ਨੇ ਸਾਨੂੰ ਵਾਹਿਗੁਰੂ ਗੁਰਮੰਤਰ ਦਿੱਤਾ ਕਈ ਵਾਰੀ ਕਈ ਸੱਜਣ ਕਹਿੰਦੇ ਨੇ ਕਿ ਵਾਹਿਗੁਰੂ ਗੁਰਮੰਤਰ ਦਾ ਲਾਭ ਕੀ ਏ ਕਿ ਇਹਦੇ ਤੋਂ ਬਿਨਾਂ ਹੋਰ ਕੋਈ ਨਾਮ ਫਲੀ ਭੂਤ ਨਹੀਂ ਮੈਂ ਅਰਜ਼ ਕੀਤੀ ਬਾਣੀ ਵਿਚ ਮੇਰੇ ਪਰਮੇਸ਼ਵਰ ਦੇ ਅਨੇਕਾਂ ਨਾਮ ਨੇ ਇੱਕ ਨਹੀਂ ਪਰ ਇੱਕ ਗੱਲ ਯਾਦ ਰੱਖਿਓ ਜਿਹੜਾ ਅਸੀਂ ਕਹਿੰਦੇ ਹਾਂ ਮੈਂ ਪਿਛਲੇ ਦਿਨਾਂ ਵਿਚ ਵੀ ਅਰਜ਼ ਕੀਤੀ ਸੀ ਕਿ ਬਾਬਾ ਪਹਿਨਦਾ ਸੱਚਖੰਡ ਨੌਨਿਧ ਨਾਮ ਗਰੀਬੀ ਪਾਈ ਜਿਹੜੀ ਭਾਰੀ ਤਪੱਸਿਆ ਕਰਕੇ ਮੇਰੇ ਸਤਿਗੁਰੂ ਨੇ ਨਾਮ ਕਮਾ ਕੇ ਸਾਨੂੰ ਦਾਤ ਦਿੱਤੀ ਉਹ ਵਾਹਿਗੁਰੂ ਗੁਰਮੰਤਰ ਜੇ ਸਤਿਗੁਰੂ ਨੇ ਐਵੇਂ ਨੀ ਭਾਈ ਗੁਰਦਾਸ ਨੇ ਕਿਹਾ ਕਹਿਣ ਲੱਗੇ ਵਾਹਿਗੁਰੂ ਗੁਰ ਸ਼ਬਦ ਸੁਣਾਇਆ ਭਾਈ ਸਾਹਿਬ ਤਾਂ ਇਥੋਂ ਤੱਕ ਕਹਿੰਦੇ ਨੇ ਲੋਕ ਕਲਯੁਗ ਤੋਂ ਡਰਦੇ ਨੇ ਹੱਦ ਹੋ ਗਈ ਨਾਮ ਜਪਣ ਵਾਲੇ ਵੀ ਕਈ ਵਾਰੀ ਸਿੱਖ ਕਹਿੰਦੇ ਸੁਣੀਦੇ ਨੇ ਦੇਖੋ ਜੀ ਕੀ ਕਰੀਏ ਨਾਮ ਕੀ ਜਪਣਾ ਕਲਯੁਗ ਦਾ ਸਮਾਂ ਆ ਗਿਆ ਤੇ ਕਦੀ ਗੁਰਮਤ ਨੂੰ ਪੜੋ ਭਾਈ ਗੁਰਦਾਸ ਕਹਿੰਦੇ ਨੇ ਜੇ ਗੁਰੂ ਨਾਨਕ ਦਾ ਸਿੱਖ ਵੀ ਕਹਿ ਕਿ ਕਲਯੁਗ ਦਾ ਸਮਾਂ ਆ ਗਿਆ ਤੇ ਬੜੀ ਮਾੜੀ ਬਾਤ ਏ ਕਹਿਣ ਲੱਗੇ ਤੇਰੇ ਬਾਬੇ ਨੇ ਤਾਂ ਸੱਤ ਨਾਮ ਦਾ ਮੰਤਰ ਸੁਣਾ ਕੇ ਕਲਯੁਗ ਨੂੰ ਵੀ ਤਾਰ ਦਿੱਤਾ ਤੇ ਤੂੰ ਉਹਦਾ ਮੰਤਰ ਕਮਾਣ ਵਾਲਾ ਕਹਿੰਦਾ ਕਲਯੁਗ ਮੈਨੂੰ ਨਾਮ ਨੀ ਜਪਣ ਦਿੰਦਾ ਸਤਿਗੁਰੂ ਕੇ ਪਿਆਰੇ ਸਿੱਖ ਭਾਈ ਗੁਰਦਾਸ ਕਹਿੰਦੇ ਨੇ ਕਲਯੁਗ ਬਾਬੇ ਤਾਰਿਆ ਸੱਤ ਨਾਮ ਪਰ ਮੰਤਰ ਸੁਣਾਇਆ ਇਹਦਾ ਮਤਲਬ ਕਿ ਗੁਰੂ ਨਾਨਕ ਸਾਹਿਬ ਨੇ ਜੋ ਮੰਤਰ ਸਾਨੂੰ ਦਿੱਤਾ ਧਿਆਨ ਦੇਣਾ ਇਹ ਕਮਾਇਆ ਹੋਇਆ ਮੰਤਰ ਏ ਸਤਿਗੁਰੂ ਨੇ ਆਪਣੇ ਵਾਹਿਗੁਰੂ ਦੇ ਘਰੋਂ ਲਿਆ ਕੇ ਸਾਡੀ ਝੋਲੀ ਵਿਚ ਦਾਤ ਪਾਈ ਤੇ ਮੈਂ ਕਈ ਵਾਰੀ ਅਰਜ਼ ਕਰਨਾ ਇਸ ਗੁਰਮੰਤਰ ਨੂੰ ਗੁਰੂ ਤੋਂ ਲੈ ਕੇ ਜੋ ਸਾਡੀ ਗੁਰੂ ਦੀਖਿਆ ਦੀ ਮਰਿਆਦਾ ਹੈ, ਬਕਾਇਦਾ ਪੰਜਾਂ ਕੋਲ ਨਾਮ ਦੀ ਦਾਤ ਲਈ ਜਾਂਦੀ ਏ। ਅੰਮ੍ਰਿਤ ਦੀ ਦਾਤ ਜਦੋਂ ਲੈਣੇ ਆ, ਇਹ ਨਾਮ ਲੈਣਾ, ਗੁਰੂ ਦੀਖਿਆ ਲੈਣਾ, ਤੇ ਸਤਿਗੁਰੂ ਨੇ ਜਿਹੜਾ ਇਹ ਮੰਤਰ ਦਿੱਤਾ, ਜਦੋਂ ਕੋਈ ਸਿੱਖ ਇਹਦੀ ਕਮਾਈ ਕਰਦਾ, ਇਹਨੂੰ ਜਪਦਾ, ਤੇ ਪਿਆਰਿਓ ਇਹ ਅਸਰ ਕਿੰਨਾ ਕੁ ਕਰਦਾ। ਉਦਾਹਰਨ ਇੱਕ ਵਿਦਵਾਨ ਨੇ ਬੜੀ ਸੋਹਣੀ ਦਿੱਤੀ, ਧਿਆਨ ਰੱਖਣਾ, ਉਦਾਹਰਨ ਦਾ ਇੱਕ ਪਾਸ ਕੇਵਲ ਇੰਨਾ ਕੁ ਲੈਣਾ ਕਿ ਇਹ ਕਮਾਇਆ ਹੋਇਆ ਮੰਤਰ ਏ। ਸਤਿਗੁਰੂ ਜੋ ਪਰਮੇਸ਼ਵਰ ਦੇ ਘਰੋਂ ਲੈ ਕੇ ਆਏ ਨੇ, ਉਹ ਕਹਿੰਦੇ ਨੇ ਆਪਾਂ ਦੇਖਨੇ ਆ, ਕਈ ਵਾਰੀ ਪੱਥਰ ਦੇ ਉੱਪਰ ਰੁੱਖ ਪੈਦਾ ਹੁੰਦੇ ਨੇ। ਕਦੀ ਦੇਖੋਗੇ ਕਿ ਘਰਾਂ ਦੇ ਜਿਹੜੀਆਂ ਪੁਰਾਣੇ ਘਰ ਨੇ, ਉਹਨਾਂ ਦੀਆਂ ਇੱਟਾਂ ਵਿੱਚ ਪਿੱਪਲ ਦੇ ਰੁੱਖ ਪੈਦਾ ਹੋਏ ਮਿਲਣਗੇ, ਖਾਸ ਕਰਕੇ ਹਿੰਦੁਸਤਾਨ ਦੀ ਧਰਤੀ ਤੇ। ਕਈ ਵਾਰੀ ਪਿੱਪਲ ਦਾ ਰੁੱਖ ਜਿਹੜਾ, ਬੋੜ ਦਾ ਰੁੱਖ ਜਿਹੜਾ, ਉਹ ਕਈ ਵਾਰੀ ਨਿੰਮ ਦੇ ਉੱਤੇ ਉੱਗਿਆ ਹੋਇਆ ਮਿਲਦਾ, ਇੱਟਾਂ ਵਿੱਚ ਮਿਲਦਾ, ਪੱਥਰਾਂ ਵਿੱਚ ਮਿਲਦਾ, ਇਹਦਾ ਕੀ ਕਾਰਨ? ਤੇ ਕੀ ਸਾਰੇ ਬੋੜ ਦੇ ਪਿੱਪਲ ਦੇ ਬੀਜ ਉੱਗ ਪੈਂਦੇ ਨੇ? ਤੇ ਸਿਆਣੇ ਲੋਕ ਕਹਿੰਦੇ ਨੇ ਨਹੀਂ, ਜੇ ਸਾਰੇ ਬੀਜ ਬੋੜ ਦੇ ਉੱਗ ਪੈਣ ਤੇ ਪਤਾ ਨੀ ਧਰਤੀ ਤੇ ਕਿੰਨੇ ਕੁ ਪਿੱਪਲ ਤੇ ਬੋੜ ਹੋਣ। ਅਸਲ ਵਿੱਚ ਪਿਆਰਿਓ, ਜਿਨ੍ਹਾਂ ਦਾਣਿਆਂ ਨੂੰ ਪੰਛੀ ਖਾਂਦਾ ਤੇ ਖਾਣ ਤੋਂ ਬਾਅਦ ਉਹਦੇ ਅੰਦਰ ਦੀ ਗਰਮੈਸ਼ ਮਿਲਦੀ ਏ, ਤੇ ਉਹ ਦਾਣਾ ਪਰਤ ਕੇ ਜਿੱਥੇ ਡਿੱਗਦਾ ਉੱਥੇ ਉੱਗ ਪੈਂਦਾ, ਭਾਵੇਂ ਉਹ ਪੱਥਰ ਤੇ ਡਿੱਗ ਪਵੇ ਤੇ ਪੱਥਰ ਉੱਤੇ ਵੀ ਉਹ ਰੁੱਖ ਪੈਦਾ ਹੋ ਜਾਂਦਾ, ਭਾਵੇਂ ਉਹ ਨਿੰਮ ਤੇ ਡਿੱਗੇ, ਨਿੰਮ ਵਿੱਚ ਵੀ ਪਿੱਪਲ ਏ। ਮੇਰੇ ਸਤਿਗੁਰੂ ਨੇ ਇਹ ਮੂਲ ਮੰਤਰ ਗੁਰਮੰਤਰ ਕਮਾ ਕੇ ਦਿੱਤਾ। ਪਿਆਰਿਓ, ਜੇ ਕਿਤੇ ਪੱਥਰ ਦਿਲ ਕੌਡੇ ਰਾਕਸ਼ ਵਰਗੇ ਉੱਤੇ ਵੀ ਨਾਮ ਅੰਮ੍ਰਿਤ ਦਾ ਅਸਰ ਹੋ ਗਿਆ ਨਾ, ਤੇ ਕਿਰਪਾ ਉਹਦੇ ਉੱਤੇ ਵੀ ਇਹ ਮੰਤਰ ਕਰ ਦਿੰਦਾ। ਇਹ ਮੰਤਰ ਬਲੀ ਕੰਧਾਰੀ ਵਰਗੇ ਪੱਥਰ ਬਣਿਆ ਹੋਇਆਂ ਨੂੰ ਵੀ ਝੁਕਾ ਦਿੰਦਾ। ਸਤਿਗੁਰੂ ਨੇ ਕਿਹਾ, ਕਹਿਣ ਲੱਗੇ ਤੂੰ ਜਪ। ਮੈਂ ਅਰਜ਼ ਕਰ ਰਿਹਾ ਸੱਜਣ, ਕਹਿੰਦੇ ਨੇ ਕੀ ਜਪਣ ਨਾਲ ਅੰਦਰ ਅਸਰ ਹੁੰਦਾ? ਵੈਸੇ ਤੇ ਇਸ ਜ਼ਬਾਨ ਦਾ ਕੰਮ ਦੋ ਤਰ੍ਹਾਂ ਦਾ। ਅੱਖਾਂ ਦਾ ਕੰਮ ਕੇਵਲ ਵੇਖਣਾ, ਸੁਣਨਾ ਨਹੀਂ। ਸੁਣਨਾ ਕੰਨਾਂ ਦਾ ਕੰਮ ਏ, ਧਿਆਨ ਰੱਖਣਾ, ਕੰਨ ਕੇਵਲ ਸੁਣਦੇ ਨੇ, ਦੇਖਦੇ ਨਹੀਂ। ਨਾਸਕਾ ਦਾ ਕੰਮ ਕੇਵਲ ਸੁਗੰਧੀ ਲੈਣਾ, ਇਹ ਚੰਗੀ ਮੰਦੀ ਮਹਿਕ ਨੂੰ ਪਰਖਦੀ ਏ, ਪਰ ਨਾਸਕਾ ਇਹ ਨੱਕ ਕਦੀ ਵੀ ਦੇਖਦੇ ਤੇ ਸੁਣਦੇ ਨਹੀਂ। ਪਰ ਰਸਨਾ ਇੱਕ ਐਸਾ ਇੰਦਰਾ ਹੈ ਜਿਹੜਾ ਬੋਲਣ ਦਾ ਕੰਮ ਵੀ ਕਰਦਾ ਤੇ ਜਿਹੜਾ ਦੁਨੀਆਂ ਦੇ ਪਦਾਰਥਾਂ ਦੇ ਸਵਾਦ ਚੱਖਣ ਦਾ ਕੰਮ ਵੀ ਕਰਦਾ। ਪਿਆਰਿਓ, ਇਸ ਜ਼ਬਾਨ ਨਾਲ ਅਸੀਂ ਕਹਿੰਦੇ ਹਾਂ ਕਿ ਵਾਹਿਗੁਰੂ ਵਾਹਿਗੁਰੂ ਕਹਿਣ ਨਾਲ ਅੰਦਰ ਅਸਰ ਹੁੰਦਾ। ਮੈਂ ਅਰਜ਼ ਕਰਾਂ, ਭਾਈ ਵੀਰ ਸਿੰਘ ਹੋਰਾਂ ਨੂੰ ਕਿਸੇ ਨੇ ਸਵਾਲ ਕੀਤਾ ਤੇ ਉਹਨਾਂ ਨੇ ਖਾਸ ਕਰਕੇ ਜਪਜੀ ਸਾਹਿਬ ਦੇ ਜਪ ਸ਼ਬਦ ਦੇ ਅਰਥ ਕਰਦਿਆਂ ਨਾਲ ਉਦਾਹਰਨ ਦਿੱਤੀ। ਕਹਿੰਦੇ ਨੇ ਲੋਕ ਕਹਿੰਦੇ ਨੇ ਜੇ ਨਿੰਮ ਨਿੰਮ ਕਹੀ ਜਾਈਏ ਤੇ ਕਦੀ ਮੂੰਹ ਨੀ ਕੌੜਾ ਹੁੰਦਾ, ਜੇ ਖੰਡ ਖੰਡ ਕਹੀ ਜਾਈਏ ਕਦੀ ਇਹ ਮੂੰਹ ਮਿੱਠਾ ਨੀ ਹੁੰਦਾ, ਜੇ ਆਪਾਂ ਅੱਗ ਅੱਗ ਕਹੀ ਜਾਈਏ ਤੇ ਕਦੀ ਛੇਕ ਨੀ ਮਿਲਦਾ। ਤੇ ਉਹ ਕਹਿੰਦੇ ਨੇ ਲੋਕ ਸਵਾਲ ਕਰਦੇ ਨੇ, ਜੇ ਨਿੰਮ ਨਿੰਮ ਕਹਿਣ ਨਾਲ ਮੂੰਹ ਕੌੜਾ ਨਹੀਂ, ਜੇ ਖੰਡ ਖੰਡ ਕਹਿਣ ਨਾਲ ਪਿਆਰਿਓ ਇਸ ਜ਼ਬਾਨ ਨੂੰ, ਇਸ ਰਸਨਾ ਨੂੰ ਮਿਠਾਸ ਨਹੀਂ, ਤੇ ਫਿਰ ਕੀ ਵਾਹਿਗੁਰੂ ਵਾਹਿਗੁਰੂ ਕਹਿਣ ਨਾਲ ਰੱਬ ਮਿਲ ਜਾਂਦਾ? ਉਹਨਾਂ ਨੇ ਦਲੀਲ ਦਾ ਉੱਤਰ ਬੜਾ ਸੋਹਣਾ ਦਿੱਤਾ। ਕਹਿਣ ਲੱਗੇ, ਸੱਜਣਾ, ਨਿੰਮ ਨਿੰਮ ਜਿਹਨੂੰ ਤੂੰ ਪੁਕਾਰਨਾ ਪਿਆ ਉਹ ਸਰੀਰ ਤੋਂ ਵੱਖਰਾ ਪਦਾਰਥ ਏ, ਜਿਸ ਖੰਡ ਖੰਡ ਨੂੰ ਤੂੰ ਪੁਕਾਰਨਾ ਉਹ ਸਰੀਰ ਤੋਂ ਅਲੈਦਾ ਪਦਾਰਥ ਏ, ਤੇ ਜਿਸ ਵਾਹਿਗੁਰੂ ਨੂੰ ਆਪਾਂ ਜਪਣਾ ਉਹ ਤਨ ਤੋਂ ਵੱਖਰਾ ਨਹੀਂ, ਉਹ ਤੇਰੇ ਅੰਦਰ ਹੀ ਬੈਠਾ ਹੋਇਆ, ਕੇਵਲ ਉਹਨੂੰ ਆਵਾਜ਼ ਮਾਰ ਕੇ ਆਪਾਂ ਪ੍ਰਗਟ ਕਰਨਾ, ਉਹ ਤੇਰੇ ਅੰਦਰ ਟਿਕਿਆ ਹੋਇਆ, ਤੂੰ ਉਹਨੂੰ ਪੁਕਾਰ ਤਾਂ ਸਹੀ। ਤੇ ਫਿਰ ਉਹਨਾਂ ਨੇ ਉਦਾਹਰਨਾਂ ਬੜੀਆਂ ਸੋਹਣੀਆਂ ਦਿੱਤੀਆਂ ਨੇ। ਉਹ ਕਹਿੰਦੇ ਨੇ ਦੇਖੋ, ਰਸਨਾ ਨਾਲ ਜਪਿਆ ਹੋਇਆ ਅੰਦਰ ਨੂੰ ਟਿਕਾਓ ਦਿੰਦਾ। ਉਹ ਕਹਿੰਦੇ ਨੇ ਆਪਾਂ ਜ਼ਬਾਨ ਨਾਲ ਕਿਸੇ ਨੂੰ ਭੱਦੇ ਸ਼ਬਦ ਬੋਲੀਏ, ਕਿਸੇ ਨੂੰ ਮਾੜੀ ਸ਼ਬਦਾਵਲੀ ਵਰਤੀਏ, ਤੇ ਉਹ ਬੰਦਾ ਕਹਿੰਦਾ ਮੇਰੇ ਹਿਰਦੇ ਨੂੰ ਤੂੰ ਸੱਟ ਪਹੁੰਚਾਈ। ਜਿਵੇਂ ਬਾਬਾ ਫਰੀਦ ਸਾਹਿਬ ਨੇ ਇੱਕ ਬਚਨ ਕੀਤਾ, ਇੱਕ ਫਿੱਕਾ ਨਾ ਗਲਾਏ ਸਭਨਾ ਮੈਂ ਸੱਚਾ ਧਣੀ। ਜਿਵੇਂ ਸਾਹਿਬ ਕਹਿੰਦੇ ਨੇ ਬਾਬਾ ਬੋਲੀਐ ਪਤ ਹੋਏ, ਕਹਿਣ ਲੱਗੇ ਜ਼ਬਾਨ ਤੋਂ ਬੋਲ, ਹੁਣ ਬੋਲਣਾ ਜ਼ਬਾਨ ਤੋਂ ਤੇ ਇੱਜ਼ਤ ਸਰੀਰ ਨੂੰ ਮਿਲੀ ਜਾਏ, ਇਹ ਕਿਵੇਂ? ਸਾਹਿਬ ਕਹਿੰਦੇ ਨੇ ਜਿਵੇਂ ਸਾਡੇ ਬੋਲਣ ਨਾਲ ਜੇ ਭੱਦੇ ਸ਼ਬਦ ਬੋਲੀਏ ਕਿਸੇ ਦੇ ਅੰਦਰ ਨੂੰ ਗੁੱਸਾ ਲੱਗਦਾ, ਜੇ ਉਹਦੀ ਸਿਫਤ ਦੇ ਸ਼ਬਦ ਕਹੀਏ ਉਹਦੇ ਅੰਦਰ ਨੂੰ ਸਕੂਨ ਮਿਲਦਾ, ਜੇ ਸ਼ਬਦਾਵਲੀ ਕਿਸੇ ਦੂਜੇ ਦੇ ਅੰਦਰ ਤੇ ਚੰਗਾ ਮੰਦਾ ਅਸਰ ਕਰਦੀ ਏ, ਤੇ ਪਿਆਰਿਆ ਤੇਰੇ ਰਸਨਾ ਨਾਲ ਜਪਿਆ ਹੋਇਆ ਨਾਮ ਸਤਿਗੁਰੂ ਦੇ ਦਰ ਤੇ ਵੀ ਅਸਰ ਜ਼ਰੂਰ ਕਰੇਗਾ। ਇਹਦੇ ਵੀ ਸਮਰੱਥ ਹੈ, ਇਹਦੇ ਵੀ ਤਾਕਤ ਏ। ਮੇਰੇ ਸਾਹਿਬ ਕਹਿੰਦੇ ਨੇ ਸਿੱਖਾ ਤੂੰ ਜਪ। ਹੁਣ ਜਪਣ ਵਿੱਚ ਜਪਣਾ ਪਹਿਲਾਂ ਕੀ ਏ? ਮੈਂ ਅਰਜ਼ ਕੀਤੀ, ਜਦੋਂ ਵੀ ਜਪਣਾ ਇੱਕ ਓਹਕਾਰ ਤੋਂ ਵੱਖ ਨਾ ਹੋਇਆ ਜੇ, ਇੱਕ ਦੇ ਨਾਮ ਨਾਲ ਜੁੜਿਆ ਜੇ। ਕਈ ਵਾਰੀ ਕਈ ਸੱਜਣ ਕਹਿਣਗੇ ਤੂੰ ਆਹ ਮੰਤਰ ਜਪ ਲੈ, ਇਸ ਮੰਤਰ ਜਪਣ ਦੇ ਨਾਲ ਤੈਨੂੰ ਆਹ ਰਿਧੀ ਸਿੱਧੀ ਮਿਲੇਗੀ। ਪਿਆਰਿਓ, ਗੁਰੂ ਕਾ ਸਿੱਖ ਗੁਰੂ ਕੇ ਬਖਸ਼ੇ ਹੋਏ ਮੰਤਰ ਨੂੰ ਛੱਡ ਕੇ ਜੇ ਦੂਜੇ ਦੀ ਟੇਕ ਰੱਖੇਗਾ ਤੇ ਅੰਦਰ ਨੂੰ ਕਦੀ ਸੁੱਖ ਨਹੀਂ ਮਿਲਣਾ। ਨਾਮ ਜਪਣ ਤੋਂ ਪਹਿਲਾਂ ਇੱਕ ਵਿਸ਼ਵਾਸ ਹੋਣਾ ਚਾਹੀਦਾ ਕਿ ਮੇਰਾ ਵਾਹਿਗੁਰੂ ਹੈ। ਕਈ ਵਾਰੀ ਸੱਜਣ ਨਾਮ ਜਪਦੇ ਨੇ ਤੇ ਜਪਦਿਆਂ ਵੀ ਕਹਿੰਦੇ ਨੇ ਪਤਾ ਨੀ ਰੱਬ ਹੈ ਕਿ ਨਹੀਂ। ਪਹਿਲਾਂ ਇਹ ਯਕੀਨ ਮਨ ਵਿੱਚ ਹੋ ਜਾਏ ਕਿ ਵਾਹਿਗੁਰੂ ਹੈ, ਤੇ ਦੂਜੀ ਗੱਲ ਜਦੋਂ ਤੂੰ ਨਾਮ ਜਪੇ ਤੇ ਨਾਮ ਜਪਦਿਆਂ ਬਾਣੀ ਪੜਦਿਆਂ ਕਦੀ ਵੀ ਗੁਰੂ ਕੀ ਬਾਣੀ ਤੇ ਤਰਕ ਨਾ ਕਰੀ। ਜਿਹੜਾ ਆਪਣੇ ਗੁਰੂ ਤੇ ਤਰਕ ਕਰਦਾ ਉਹਦੇ ਅੰਦਰ ਕਦੀ ਨਾਮ ਫਲੀ ਭੂਤ ਹੁੰਦਾ ਹੀ। ਤਰਕ ਵਾਲੇ ਅੰਦਰ ਨਾਮ ਨੀ ਟਿਕਦਾ। ਸਤਿਗੁਰੂ ਨੇ ਬਾਣੀ ਵਿੱਚ ਉਦਾਹਰਨ ਲਈ ਬੜੇ ਕਮਾਲ ਦੀ, ਭਾਵੇਂ ਉਹ ਹਿੰਦੂ ਵੀਰਾਂ ਨਾਲ ਸੰਬੰਧਿਤ ਏ, ਸਿਰਫ ਉਦਾਹਰਨ ਮਨ ਨੂੰ ਸਮਝਾਣੀ ਏ। ਕਈ ਵਾਰੀ ਹੁਣ ਕਈ ਸ਼ਬਦ ਬਾਣੀ ਪੜ੍ਹਦੇ ਨਾ ਸਿੱਖ, ਬਾਣੀ ਪੜ੍ਹਦਿਆਂ ਤਰਕ ਕਰੀ ਜਾਣਗੇ ਆਹ ਬਾਣੀ ਸਤਿਗੁਰੂ ਦੀ ਨਹੀਂ, ਆਹ ਬਾਣੀ ਇਸ ਤਰ੍ਹਾਂ। ਪਰ ਸਤਿਗੁਰੂ ਨੇ ਇੱਕ ਬਚਨ ਕੀਤਾ, ਕਹਿਣ ਲੱਗੇ ਮੇਰੇ ਵੀਰ ਤੂੰ ਤਿੰਨਾਂ ਪਾਲਾਂ ਵਾਲਾ ਇੱਕ ਮੰਤਰ ਪੜ੍ਹਨਾ ਜਿਹਨੂੰ ਗਾਇਤਰੀ ਮੰਤਰ ਕਹਿੰਦੇ। ਇਹ ਤਿੰਨਾਂ ਪਾਲਾਂ ਵਾਲਾ ਮੰਤਰ ਹਿੰਦੂ ਵੀਰ ਪੜ੍ਹਦੇ ਨੇ, ਤੇ ਇਹਨਾਂ ਨੇ ਇੱਕ ਮਿਥ ਬਣਾਇਆ ਕਿ ਜਿਹੜਾ ਗਾਇਤਰੀ ਮੰਤਰ ਇਹ ਗਊ ਦਾ ਰੂਪ ਸੀ। ਕਹਿਣ ਲੱਗੇ ਇੱਕ ਦਿਨ ਇਹ ਗਊ ਕਿਸੇ ਖੇਤ ਦੇ ਵਿੱਚ ਵੜੀ ਤੇ ਜ਼ਿਮੀਂਦਾਰ ਨੇ ਨਾ ਉਹਨੂੰ ਸੋਟਾ ਮਾਰਿਆ। ਇਹਦੀਆਂ ਚਾਰ ਲੱਤਾਂ ਸਨ ਤੇ ਸੋਟਾ ਵੱਜਣ ਨਾਲ ਇੱਕ ਟੰਗ ਟੁੱਟ ਗਈ, ਇਹਦੀਆਂ ਤਿੰਨ ਲੱਤਾਂ ਰਹਿ ਗਈਆਂ, ਇਸ ਕਰਕੇ ਇਹ ਤ੍ਰੈ ਪਾਲ ਗਾਇਤਰੀ ਮੰਤਰ ਏ। ਤੇ ਭਗਤ ਨਾਮਦੇਵ ਕਹਿੰਦੇ ਨੇ ਹੱਦ ਹੋ ਗਈ, ਜਿਸ ਗਾਇਤਰੀ ਮੰਤਰ ਨੂੰ ਤੂੰ ਜਪਣਾ ਏ, ਜੇ ਪਹਿਲਾਂ ਹੀ ਇਹਦੇ ਉੱਤੇ ਤੂੰ ਸ਼ੱਕ ਕਰਨ ਲੱਗ ਪਏ ਤੇ ਚੇਤੇ ਰੱਖੀ ਇਸ ਮੰਤਰ ਨੇ ਤੇਰੇ ਉੱਤੇ ਅਸਰ ਕੀ ਕਰਨਾ। ਸਾਹਿਬ ਦਾ ਇੱਕ ਬਚਨ ਹੁੰਦਾ, ਪਾਂਡੇ ਤੁਮਰੀ ਗਾਇਤਰੀ ਲੋਧੇ ਕਾ ਖੇਤ ਖਾਤੀ ਥੀ, ਲੇਕਰ ਠੇਂਗਾ ਟੰਗਰੀ ਤੋਰੀ, ਲਾਂਗਤ ਲਾਂਗਤ ਜਾਤੀ ਥੀ। ਇਹਦਾ ਮਤਲਬ ਇਹ ਨੀ ਉਹ ਤਰਕ ਕਰ ਰਹੇ ਨੇ, ਉਹ ਕਹਿ ਰਹੇ ਨੇ ਜਿਸ ਮੰਤਰ ਨੂੰ ਤੂੰ ਜਪਣਾ ਹੈ, ਜਦੋਂ ਆਪਣੇ ਇਸ਼ਟ ਉੱਤੇ ਤੂੰ ਸ਼ੱਕ ਕਰਨ ਲੱਗ ਪਿਆ ਤੇ ਜਿੰਨੀਆਂ ਮਰਜ਼ੀ ਸਿਫਤਾਂ ਕਰੀ ਜਾ, ਤੇਰੇ ਅੰਦਰ ਕਦੀ ਕਿਰਪਾ ਹੋਣੀ ਨਹੀਂ। ਉਹਨਾਂ ਨੇ ਅਗਲਾ ਬਚਨ ਕਿਹਾ, ਕਹਿਣ ਲੱਗੇ ਤੂੰ ਰਾਮ ਰਾਮ ਜਪਣੇ, ਸ੍ਰੀ ਰਾਮ ਚੰਦਰ ਜੀ ਨੂੰ ਇਸ਼ਟ ਮੰਨੇ। ਪਰ ਹੱਦ ਹੋ ਗਈ, ਹਰ ਸਾਲ ਤੂੰ ਰਾਮ ਚੰਦਰ ਜੀ ਦੀ ਪੁਸ਼ਾਕ ਪਾਨੇ, ਉਹ ਤਾਂ ਰਿਸ਼ੀ ਏ, ਉਹ ਤਾਂ ਅਵਤਾਰ ਨੇ, ਪਰ ਤੂੰ ਸ਼ਰਾਬ ਵੀ ਪੀਨੇ, ਤੰਬਾਕੂ ਦਾ ਸੇਵਨ ਵੀ ਕਰਨੇ, ਹਰ ਤਰ੍ਹਾਂ ਦੇ ਬੁਰੇ ਕੁਕਰਮ ਵੀ ਕਰਨੇ, ਤੇ ਪੁਸ਼ਾਕ ਤੂੰ ਰਾਮ ਚੰਦਰ ਜੀ ਦੀ ਪਾ ਕੇ ਤੇ ਸੀਤਾ ਜੀ ਹਰ ਸਾਲ ਤੂੰ ਰਾਮ ਲੀਲਾ ਵਿੱਚ ਹਰਨ ਕਰਾਨੇ। ਉਹ ਸੱਜਣਾ ਆਪਣੇ ਇਸ਼ਟ ਉੱਤੇ ਤਰਕ ਕਰਨੇ, ਉਹਦਾ ਭੇਕ ਬਣਾਨੇ, ਤੇ ਜੀਵਨ ਤੇਰਾ ਹੈ ਨੀ ਤੇ ਕੀ ਰਾਮ ਚੰਦਰ ਜੀ ਦਾ ਨਾਮ ਤੈਨੂੰ ਤਾਰੇਗਾ। ਉਹਨਾਂ ਬਚਨ ਕੀਤਾ, ਪਾਂਡੇ ਤੁਮਰਾ ਰਾਮ ਚੰਦ ਸੋਪੀ ਆਵਤ ਦੇਖਿਆ ਥਾ। ਕਹਿਣ ਲੱਗੇ ਰਾਵਣ ਸੇਤੀ ਜਦੋਂ ਉਹ ਜੰਗ ਹੋਈ ਏ ਤੇ ਉਥੇ ਉਹ ਸੀਤਾ ਤੂੰ ਹਰਨ ਕਰਾਨੇ। ਪਿਆਰਿਆ ਇਹ ਗੱਲ ਯਾਦ ਰੱਖ, ਇਹ ਤਰਕ ਜਿਹੜਾ ਤੈਨੂੰ ਕਦੀ ਵੀ ਮੰਜ਼ਿਲ ਤੇ ਪਹੁੰਚਣ ਨਹੀਂ ਦਏਗਾ। ਮੈਂ ਅਰਜ਼ ਕਰ ਰਿਹਾ, ਪਹਿਲੀ ਗੱਲ ਇਹ ਦ੍ਰਿੜ ਕਰ ਲੈ ਕਿ ਮੇਰਾ ਵਾਹਿਗੁਰੂ ਹੈ, ਤੇ ਦੂਸਰੀ ਗੱਲ ਜਿਹੜਾ ਮੈਂ ਜਪਣਾ ਉਹ ਸੁਣਦਾ ਪਿਆ, ਮੈਂ ਉਹਦੀ ਹਜ਼ੂਰੀ ਵਿੱਚ ਜਪਾਂ। ਹੁਣ ਸਤਿਗੁਰੂ ਨੇ ਜਿਹੜਾ ਸੁਲਤਾਨਪੁਰ ਇੱਕ ਸੰਦੇਸ਼ ਦਿੱਤਾ ਸੀ ਨਾ ਕਾਜ਼ੀ ਨੂੰ ਤੇ ਨਵਾਬ ਨੂੰ, ਤੇ ਇਹੀ ਗੱਲ ਮੇਰੇ ਬਾਬੇ ਨੇ ਕਹੀ ਸੀ ਨਾ ਕਿ ਮਨ ਹਜ਼ੂਰੀ ਵਿੱਚ ਨਹੀਂ, ਮਨ ਨੂੰ ਹਜ਼ੂਰੀ ਵਿੱਚ ਲੈ ਕੇ ਆ। ਪਹਿਲੀ ਗੱਲ ਜਦੋਂ ਤੂੰ ਨਾਮ ਜਪੇ ਤੇ ਧਿਆਨ ਰੱਖੀ ਹਜ਼ੂਰੀ ਵੀ ਜਪੀ, ਇੰਨੀ ਗੱਲ ਸਮਝੀ ਕਿ ਮੇਰਾ ਗੁਰੂ ਨਾਨਕ ਕੋਲ ਬੈਠਾ ਹੈ, ਮੈਂ ਉਹਨਾਂ ਦੇ ਚਰਨਾਂ ਵਿੱਚ ਬੈਠ ਕੇ ਨਾਮ ਪਿਆ ਜਪਣਾ। ਬੜੇ ਪਿਆਰੇ ਬਚਨ ਕਹੇ ਨੇ ਸੰਤ ਤੇਜਾ ਸਿੰਘ ਹੋਰਾਂ ਨੇ। ਬਾਬਾ ਅਤਰ ਸਿੰਘ ਮਸਤੂਵਾਣੇ ਵਾਲਿਆਂ ਦੇ ਇਹ ਕਾਫੀ ਨਜ਼ਦੀਕ ਰਹੇ ਨੇ ਤੇ ਬਾਬਾ ਜੀ ਦਾ ਜੀਵਨ ਲਿਖਿਆ ਉਹਨਾਂ ਨੇ, ਤੇ ਜਿਹੜੇ ਉਹਦੇ ਪਹਿਲੇ ਆਰੰਭਕ ਪੰਨੇ ਨੇ ਨਾ ਉਹਦੇ ਵਿੱਚ ਉਹਨਾਂ ਨਾਮ ਜਪਣ ਵਾਲਿਆਂ ਦੀਆਂ ਤਿੰਨ ਕੁ ਉਲਝਣਾਂ ਦਾ ਜ਼ਿਕਰ ਕੀਤਾ ਜਿਹੜੀਆਂ ਵੱਡੀਆਂ ਵੱਡੀਆਂ ਨੇ। ਉਹ ਕਹਿੰਦੇ ਨੇ ਜਦੋਂ ਨਾਮ ਜਪਣੇ ਆ, ਸਾਹਿਬ ਅੱਜ ਕਹਿ ਰਹੇ ਨੇ ਜਪ, ਅਸੀਂ ਨਾਮ ਜਪਣੇ ਆ, ਤੇ ਆਮ ਤੌਰ ਤੇ ਜਗਿਆਸੂਆਂ ਦਾ ਪਹਿਲਾ ਸਵਾਲ ਤਾਂ ਇਹ ਹੁੰਦਾ ਨਾਮ ਜਪਦਿਆਂ ਨੀਂਦ ਆਉਂਦੀ ਏ, ਧਿਆਨ ਦੇਣਾ। ਦੂਜਾ ਸਵਾਲ ਇਹ ਹੁੰਦਾ ਤੇ ਜਦੋਂ ਚੌਂਕੜਾ ਮਾਰ ਕੇ ਬਹਿਨੇ ਆ, ਇਹ ਲੱਤਾਂ ਬੜੀਆਂ ਦੁਖਦੀਆਂ ਨੇ, ਗੋਡੇ ਪੀੜ ਕਰਦੇ ਨੇ, ਸਰੀਰ ਜਿਹੜਾ ਇਹ ਥੱਕ ਜਾਂਦਾ। ਤੇ ਤੀਜਾ ਸਵਾਲ ਉਹਨਾਂ ਦਾ ਹੁੰਦਾ ਇਹ ਮਨ ਟਿਕਦਾ ਨਹੀਂ, ਜਪਣਿਆ ਤੇ ਟਿਕਦਾ ਨਹੀਂ। ਉਹਨਾਂ ਨੇ ਉੱਤਰ ਬੜੇ ਕਮਾਲ ਦੇ ਦਿੱਤੇ, ਕਹਿਣ ਲੱਗੇ ਸੱਜਣਾ ਜਦੋਂ ਤੂੰ ਨਾਮ ਜਪਣਾ ਮਨ ਵਿੱਚ ਇੱਕ ਚਾਹ ਬਣਾ। ਪਹਿਲੀ ਗੱਲ ਸਾਨੂੰ ਤੇ ਆਸ ਹੀ ਨਹੀਂ ਨਾ ਹੁੰਦੀ, ਅਸੀਂ ਇੱਕ ਕਰਮ ਕਾਂਡ ਬਣਾ ਦਿੰਦੇ, ਅੱਜ ਵੀ ਜਪਿਆ ਕੱਲ ਵੀ ਜਪਿਆ। ਤੂੰ ਇਸ ਆਸ ਨਾਲ ਰੋਜ਼ਾਨਾ ਜਾਇਆ ਕਰ ਕਿ ਅੱਜ ਮੈਂ ਜਦੋਂ ਨਾਮ ਜਪਣਾ ਮੇਰੇ ਗੁਰੂ ਨੇ ਕਿਰਪਾ ਜ਼ਰੂਰ ਕਰਨੀ। ਕਈ ਵਾਰੀ ਮਾਲਕ ਕਿਰਪਾ ਵੀ ਕਰਦਾ ਪਰ ਸਾਡਾ ਮਨ ਹੀ ਨਹੀਂ ਬਣਿਆ ਹੁੰਦਾ। ਸੋਚਨੇ ਆ ਕਿਰਪਾ ਲੈ ਕੇ ਵੀ ਸੋਚਨੇ ਆ ਮੈਂ ਇਹਦੇ ਲਾਇਕ ਹੀ ਨਹੀਂ। ਨਿਮਰਤਾ ਹੋਣੀ ਕੁਝ ਹੋਰ ਚੀਜ਼ ਏ, ਪਰ ਨਿਰਾਸ਼ਤਾ ਹੋਣੀ ਜਿਹੜੀ ਉਹ ਕਈ ਵਾਰੀ ਜੀਵਨ ਨੂੰ ਬਿਰ ਖੱਡ ਵੀ ਛੱਡ ਦਿੰਦੀ। ਕਹਿਣ ਲੱਗੇ ਇੱਕ ਆਸ ਕਰ ਕਿ ਅੱਜ ਸਿਮਰਨ ਵਿੱਚ ਬਾਂਗਾ ਮੇਰਾ ਮਾਲਕ ਜ਼ਰੂਰ ਮਿਲੇਗਾ। ਤੇ ਦੂਸਰੀ ਗੱਲ, ਜਦੋਂ ਨੀਂਦ ਆਵੇ ਕੋਸ਼ਿਸ਼ ਕਰ ਠੰਡੇ ਜਲ ਵਿੱਚ ਇਸ਼ਨਾਨ ਕਰ। ਉਹਨਾਂ ਨੇ ਜਿਹੜੇ ਸ਼ਬਦ ਵਰਤੇ ਉਸ ਵਕਤ ਦੇ, ਪਰ ਆਪਾਂ ਸਮੇਂ ਤੇ ਰੁੱਤ ਦੀ ਲਿਹਾਜ਼ ਨਾਲ ਤਨ ਨੂੰ ਇੰਨਾ ਤਪਾਣਾ ਨਹੀਂ। ਕੋਸ਼ਿਸ਼ ਕਰ ਜਦੋਂ ਤੂੰ ਜਪਣਾ, ਜੇ ਨੀਂਦ ਆਵੇ ਅੱਖਾਂ ਤੇ ਪਾਣੀ ਦੇ ਛੱਟੇ ਮਾਰ। ਕਈ ਮਹਾਤਮਾ ਤਾਂ ਇਸ ਤਰ੍ਹਾਂ ਸਾਧਨਾ ਕਰਦੇ ਸਨ ਕਿ ਨਾਰ ਦੇ ਪੁਲ ਤੇ ਬਹਿ ਜਾਣਾ। ਉਹਨਾਂ ਲੋਕਾਂ ਜਿਨ੍ਹਾਂ ਨੇ ਸਾਧਨਾ ਕੀਤੀਆਂ ਨੇ, ਪਿਆਰਿਓ ਗੱਲਾਂ ਬਾਤਾਂ ਨਾਲ ਹੀ ਹੁਣ ਅਸੀਂ ਕਹਿ ਦਿੰਦੇ ਹਾਂ ਬਾਬੇ ਨੇ ਕਹਿ ਦਿੱਤਾ, ਸਿੱਖ ਚੱਲਦਿਆਂ ਫਿਰਦਿਆਂ ਜਪ ਲੈਗਾ, ਆਪੀ ਕਿਰਪਾ ਕਰ ਦੇਣੀ ਗੁਰੂ ਨੇ। ਇੱਕ ਮੈਂ ਅਰਜ਼ ਕਰਾਂ, ਚੱਲਦੇ ਫਿਰਦੇ ਤੇ ਕਿਰਪਾ ਮੇਰਾ ਗੁਰੂ ਜ਼ਰੂਰ ਕਰਦਾ, ਕਿਰਪਾ ਵਿੱਚ ਤੇ ਸ਼ੱਕ ਹੀ ਕੋਈ ਨਹੀਂ। ਉਹ ਸੱਜਣੋ ਜਿੰਨੀ ਦੇਰ ਤੱਕ ਸਰੀਰ ਨੂੰ ਟਿਕਾਉਂਦੇ ਨਹੀਂ, ਉਨੀ ਦੇਰ ਤੱਕ ਮਨ ਨੇ ਕਿਵੇਂ ਟਿਕ ਜਾਣਾ। ਪਹਿਲਾਂ ਸਰੀਰ ਨੂੰ ਟਿਕਾਣਾ ਲਾਜ਼ਮੀ ਏ। ਸਾਧਨਾ ਕਰਨ ਵਾਸਤੇ ਕੁਝ ਨਾ ਕੁਝ ਸਮਾਂ ਤਾਂ ਟੇਕ ਕੇ ਬਹਿਣਾ ਪਏਗਾ। ਉਹਨਾਂ ਨੇ ਨਹਿਰ ਦੇ ਕੰਢੇ ਤਪ ਕਰਨਾ, ਪੁਲ ਤੇ ਬਹਿਣਾ, ਇੱਕ ਗੱਲ ਕਹਿਣੀ, ਉਹ ਸਰੀਰਾ ਮੇਰਿਆ ਦੇਖ, ਜੇ ਤਾਂ ਚੁਸਤ ਹੋ ਕੇ ਜਪੇਗਾ ਤੇ ਸੋਖੀ, ਜੇ ਮਾੜਾ ਜੇ ਆਲਸ ਲਿਆਂਦਾ ਥੱਲੇ ਨਾਰ ਦਾ ਪਾਣੀ ਏ ਤੇ ਡੁੱਬ ਕੇ ਮਰੇਗਾ। ਇੱਕ ਮਨ ਨੂੰ ਸਮਝਾਉਣਾ ਸੀ। ਕਹਿਣ ਲੱਗੇ ਖੈਰ ਆਮ ਗ੍ਰਿਸ਼ਤੀ ਜਪੇ, ਨੀਂਦ ਆਵੇ ਤੇ ਤੂੰ ਪਾਣੀ ਦੇ ਛੱਟੇ ਮਾਰ ਨੇਤਰਾਂ ਤੇ, ਜੇ ਫਿਰ ਵੀ ਤੰਗ ਕਰਦੀ ਉੱਠ ਕੇ ਜਪ, ਫਿਰ ਵੀ ਨੀਂਦ ਤੰਗ ਕਰਦੀ ਏ ਤੇ ਪਿਆਰਿਆ ਚੱਲ ਫਿਰ ਕੇ ਜਪ, ਸ਼ਬਦ ਨੂੰ ਨਾ ਛੱਡੀ। ਪਹਿਲਾਂ ਉਹਨੇ ਗੱਲ ਇਹ ਕਹੀ ਤੇ ਦੂਜੀ ਗੱਲ ਕਹੀ ਵੀ ਇਹ ਸਰੀਰ ਥੱਕ ਜਾਂਦਾ। ਉਹਨਾਂ ਨੇ ਕਿਹਾ, ਕਹਿਣ ਲੱਗੇ ਜਦੋਂ ਸਰੀਰ ਥੱਕਦਾ ਨਾ ਤੇ ਇੱਕ ਗੱਲ ਕਿਆ ਕਰ, ਮਨ ਨੂੰ ਮਨਾ, ਇਸ ਸਰੀਰ ਦੇ ਆਖੇ ਲਾ ਕੇ ਮੈਂ ਕੀ ਕੁਝ ਨਹੀਂ ਕੀਤਾ। ਨਿੰਦਿਆ ਲੋਕਾਂ ਦੀ ਕਰਦਿਆਂ ਕਦੀ ਜ਼ਬਾਨ ਨਹੀਂ ਥੱਕੀ। ਕੰਨਾਂ ਨੂੰ ਕਹਿ ਕਦੀ ਗੰਧਨ ਵਹਿਣ ਸੁਣਦਿਆਂ, ਗੰਧਨ ਵਹਿਣ ਦਾ ਅਰਥ ਹੁੰਦਾ ਗੰਦੇ ਗੀਤ, ਇਹ ਸੁਣਦਿਆਂ ਕਦੀ ਕੰਨ ਨਹੀਂ ਸੁਣੇ ਸਕੇ। ਹੇ ਅੱਖੋ ਨੇਤਰੋ, ਪਰਾਇਆ ਰੂਪ ਪਰਾਇਆ ਧਨ ਤੱਕਦਿਆਂ ਤੁਸੀਂ ਨਹੀਂ ਥੱਕੇ। ਤੇ ਇੱਕ ਗੱਲ ਕਹੀਏ, ਸਰੀਰ ਅੱਜ ਤੱਕ ਮੈਂ ਤੇਰੇ ਭਰੋਸੇ ਤੇ ਤਬਾਹ ਹੋਇਆ, ਅੱਜ ਤੱਕ ਤੂੰ ਮੇਰੇ ਤੇ ਅਸਵਾਰੀ ਕੀਤੀ ਏ ਤੇ ਅੱਜ ਮੈਂ ਤੈਨੂੰ ਅਸਵਾਰੀ ਬਣਾਉਣਾ ਤੇ ਓਨੀ ਦੇਰ ਤੱਕ ਟਿਕਣਾ ਨਹੀਂ ਜਿੰਨੀ ਦੇਰ ਤੱਕ ਮੈਂ ਮੰਜ਼ਿਲ ਤੇ ਪਹੁੰਚ ਨਹੀਂ ਜਾਂਦਾ। ਮਨ ਨੂੰ ਸਮਝਾਓ। ਤੀਜੀ ਗੱਲ ਉਹਨਾਂ ਕਹੀ, ਕਹਿਣ ਲੱਗੇ ਦੋ ਸਾਧਨ ਤਾਂ ਬੰਦੇ ਕਰ ਲੈਂਦੇ ਨੇ, ਨੀਂਦ ਤੇ ਵੀ ਕੰਟਰੋਲ ਹੋ ਸਕਦਾ, ਤਨ ਨੂੰ ਵੀ ਸਮਝਾਇਆ ਜਾ ਸਕਦਾ। ਤੀਜੀ ਗੱਲ, ਜਿਹੜਾ ਮਨ ਦੌੜਦਾ ਨਾ ਪਿਆਰੇ, ਉਹ ਛੇਤੀ ਕੀਤੇ ਕਾਬੂ ਨਹੀਂ ਆਉਂਦਾ। ਤੇ ਉਹ ਗੁਰਮੁਖ ਪਿਆਰੇ ਕਹਿੰਦੇ ਨੇ, ਜਦੋਂ ਨਾਮ ਵਿੱਚ ਬਹਿਣੀ ਤੇ ਕੰਮ ਕਰਿਆ ਕਰ, ਧਿਆਨ ਟਿਕਾ ਗੁਰੂ ਨਾਨਕ ਸਾਹਿਬ ਦੇ ਚਰਨਾਂ ਦਾ ਤੇ ਅਰਦਾਸ ਕਰ, ਮੇਰੇ ਨਾਨ ਗੁਰੂ ਨਾਨਕ ਸਾਹਿਬ, ਗੁਰੂ ਗੋਬਿੰਦ ਸਿੰਘ ਮਹਾਰਾਜ, ਤੈਨੂੰ ਪਤਾ ਹੈ ਮੈਂ ਚੰਗਾ ਵਾਂ, ਮੈਂ ਮੰਦਾ ਵਾਂ, ਮੈਂ ਪਾਪੀ ਹਾਂ, ਮੈਂ ਕੁਕਰਮੀ ਹਾਂ, ਮੇਰੇ ਔਗਣਾਂ ਵੱਲ ਤੱਕੇ ਤਾਂ ਮੈਂ ਕਦੀ ਨਹੀਂ ਮਿਲ ਸਕਣਾ, ਪਰ ਇਸ ਭਟਕਦੇ ਹੋਏ ਮਨ ਨੂੰ ਕਿਰਪਾ ਕਰਕੇ ਤੂੰ ਟਿਕਾ ਦੇ। ਕਹਿਣ ਲੱਗੇ, ਜ਼ਬਾਨ ਤੋਂ ਜਪ ਵਾਹਿਗੁਰੂ ਤੇ ਮਨ ਜਦੋਂ ਭੱਜੇ ਫਿਰ ਬਾਣੀ ਵੱਲ ਲੈ ਕੇ ਆ। ਜ਼ਬਾਨ ਤੋਂ ਜਪ ਵਾਹਿਗੁਰੂ ਤੇ ਨਾਲ ਮਨ ਵਿੱਚ ਅਰਦਾਸਾਂ ਕਰੀ ਜਾ। ਤੇ ਕਹਿਣ ਲੱਗੇ, ਜਦੋਂ ਤੂੰ ਜ਼ਬਾਨ ਤੋਂ ਵਾਹਿਗੁਰੂ ਕਰੇਗਾ, ਮਨ ਨਾਲ ਯੁੱਧ ਕਰੇਗਾ, ਫਿਰ ਇਸੇ ਬਚਨ ਨੂੰ ਕਲਗੀ ਵਾਲਾ ਕਹਿੰਦੇ ਨੇ, ਧਨ ਜੀਓ ਤੇ ਕੋ ਜਗ ਮੈਂ, ਮੁਖ ਤੇ ਹਰ ਚਿੱਤ ਮੈਂ ਯੁੱਧ ਵਿਚਾਰੇ। ਮੁਖ ਤੋਂ ਗੁਰੂ ਗੁਰੂ ਕਰ ਤੇ ਚਿੱਤ ਨਾਲ ਜੰਗ ਕਰ, ਇਹਨੂੰ ਗੁਰੂ ਕੇ ਚਰਨਾਂ ਵਿੱਚ ਜੋੜ, ਇਹਨੂੰ ਖੋੜ ਮਨ ਨੂੰ। ਤੇ ਪਿਆਰਿਓ, ਇਹ ਮਨ ਕਦੀ ਕਿਸੇ ਨੂੰ ਟਿਕਣ ਨਹੀਂ ਦੇ ਦਿੰਦਾ, ਇਹ ਤਾਂ ਖਾਲੀ ਬੈਠਾ ਨਿਰੰਤਰ ਪ੍ਰਵਾਹ ਚੱਲੀ ਜਾਂਦਾ, ਜਿਵੇਂ ਮਾਨੋ ਪਾਣੀ ਦਾ ਦਰਿਆ ਭਰ ਕੇ ਵਗਦਾ, ਇਸੇ ਤਰ੍ਹਾਂ ਮਨ ਦੇ ਫੁਰਨੇ ਜਿਹੜੇ ਨੇ ਚੱਲੀ ਜਾਂਦੇ ਨੇ। ਤੇ ਕਹਿੰਦੇ ਨੇ, ਇਹਨੂੰ ਕਾਬੂ ਕਰਨੇ, ਫਿਰ ਸ਼ਬਦ ਨਾਲ ਜੁੜ ਜਾ, ਸ਼ਬਦ ਦੀ ਕਮਾਈ ਕਰ। ਇੱਕ ਵਿਦਵਾਨ ਨੇ ਉਦਾਹਰਨ ਬੜੀ ਸੋਹਣੀ ਲਈ ਜਪਣ ਦੇ ਸੰਬੰਧ ਵਿੱਚ। ਉਹ ਕਹਿੰਦੇ ਨੇ, ਮਨ ਨੂੰ ਕਦੀ ਖਾਲੀ ਨਾ ਰਹਿਣ ਦਿਓ। ਇਕਾਂਤ ਇੱਕ ਐਸੀ ਏ ਜਿਹੜੀ ਪਰਮੇਸ਼ਵਰ ਨਾਲ ਵੀ ਮਿਲਾ ਸਕਦੀ ਏ, ਤੇ ਇਕੱਲ ਇੱਕ ਐਸੀ ਏ ਜਿਹੜੀ ਸਾਨੂੰ ਵਿਕਾਰਾਂ ਦੀ ਖੱਡ ਵਿੱਚ ਵੀ ਸੜ ਸਕਦੀ। ਆਪਾਂ ਦੇਖਦੇ ਹਾਂ, ਕਈ ਵਾਰੀ ਕਹਿੰਦੇ ਹਾਂ ਸਾਡੇ ਚਿੱਤ ਵਿੱਚ ਪਤਾ ਨਹੀਂ ਨਾਮ ਦਾ ਸਵਾਦ ਨਹੀਂ। ਪਿਆਰਿਓ, ਤੁਸੀਂ ਇਕੱਲੇ ਬੈਠੇ ਹੋ, ਹਰ ਇੱਕ ਦਾ ਤਜਰਬਾ ਹੈ। ਆਪਾਂ ਇਕਾਂਤ ਵਿੱਚ ਬੈਠੇ ਹੋਈਏ ਨਾ, ਕਿਸੇ ਦੁਸ਼ਮਣ ਦੀ ਯਾਦ ਆ ਜਾਏ, ਕੋਈ ਤੁਹਾਡੇ ਕੋਲ ਨਾ ਹੋਵੇ, ਜ਼ਬਾਨ ਨਾਲ ਬੋਲਣ ਤੋਂ ਬਿਨਾਂ ਤੁਸੀਂ ਉਹਦਾ ਬੁਰਾ ਸੋਚੀ ਜਾਓਗੇ। ਜੇ ਇੱਕ ਦੁਸ਼ਮਣ ਦੀ ਯਾਦ ਮਨ ਨੂੰ ਸਤਾਈ ਜਾਂਦੀ ਏ, ਅੰਦਰ ਕ੍ਰੋਧ ਲਿਆ ਕੇ ਉਹਦਾ ਬੁਰਾ ਸੋਚਣੇ ਪਿਆ, ਤੇ ਫਿਰ ਗੁਰੂ ਦੀ ਯਾਦ ਜਿਹੜੀ ਏ ਨਾ ਮਿਲ ਕਿਉਂ ਨਹੀਂ ਪ੍ਰੇਰਦੀ ਪਈ? ਕਿਉਂਕਿ ਦੁਸ਼ਮਣ ਵਿੱਚ ਸਾਡਾ ਚਿੱਤ ਜੁੜਿਆ, ਗੁਰੂ ਵਾਲੇ ਪਾਸੇ ਅਸੀਂ ਚਿੱਤ ਨੂੰ ਲੈ ਕੇ ਨਹੀਂ ਗਏ। ਕਿਸੇ ਬੰਦੇ ਦੀ ਦੌਲਤ ਤੱਕ ਨਹੀਂ ਗੁਆਂਢੀਏ, ਉਹਨਾਂ ਅਸੀਂ ਬਾਹਰੋਂ ਨਹੀਂ ਬੋਲਦੇ, ਪਰ ਘਰ ਬੈਠੇ ਹਾਂ ਉਹਦੇ ਕਾਰੋਬਾਰ ਦਾ ਖਿਆਲ ਆ ਜਾਏ, ਐਵੇਂ ਮਨ ਤਪੀ ਜਾਏਗਾ, ਤਪਿਆ ਮਨ ਈਰਖਾ ਵੀ ਸੜੀ ਜਾਏਗਾ। ਜੇ ਗੁਆਂਢੀ ਦੀ ਦੌਲਤ ਦੇਖ ਕੇ ਮਨ ਈਰਖਾ ਵੀ ਸੜਦਾ ਹੈ, ਤੇ ਫਿਰ ਸਤਿਗੁਰੂ ਦੇ ਸ਼ਬਦ ਦਾ ਖਿਆਲ ਆ ਕੇ ਮਨ ਨਾਮ ਵੱਲ ਕਿਉਂ ਨਹੀਂ ਜੁੜਦਾ? ਸਤਿਗੁਰੂ ਨੇ ਬਾਣੀ ਵਿਚ ਬਚਨ ਕੀਤੇ ਨੇ, ਉਹ ਵਿਦਵਾਨ ਕਹਿੰਦਾ ਮਨ ਨੂੰ ਖਾਲੀ ਨਾ ਛੱਡ, ਤੂੰ ਜਪੀ ਜਾ, ਰਸਨਾ ਨਾਲ ਜਪ, ਜ਼ਬਾਨ ਨੂੰ ਬੰਦ ਕਰਕੇ ਜਪ। ਉਹ ਕਹਿੰਦਾ ਮਨ ਤਾਂ ਇੱਕ ਭੂਤ, ਬੰਦ ਕਰਕੇ ਜਪ। ਉਹ ਕਹਿੰਦਾ ਮਨ ਤਾਂ ਇੱਕ ਭੂਤ ਦੀ ਤਰ੍ਹਾਂ। ਉਹਨੇ ਉਦਾਹਰਣ ਦਿੱਤੀ, ਕਿਸੇ ਨਾ ਫਕੀਰ ਨੇ ਕਿਸੇ ਬੰਦੇ ਨੇ ਭੂਤ ਵਸ ਵਿਚ ਕਰ ਲਿਆ। ਉਦਾਹਰਣ ਸਿਰ ਮੈਂ ਦੇ ਰਿਹਾ। ਉਹਨੇ ਭੂਤ ਨੇ ਇੱਕ ਗੱਲ ਕਹਿਣ ਲੱਗਾ, ਸੱਜਣਾ ਤੂੰ ਜਿਹੜਾ ਮੈਨੂੰ ਕੰਮ ਕਹੇਗਾ ਨਾ, ਮੈਂ ਹਰ ਕੰਮ ਤੇਰਾ ਕਰਾਂਗਾ, ਪਰ ਇੱਕ ਗੱਲ ਚੇਤੇ ਰੱਖੀ, ਜਿਤਨੀ ਦੇਰ ਤੱਕ ਮੈਨੂੰ ਕੰਮ ਦੱਸੇਗਾ ਮੈਂ ਤੇਰੇ ਅਧੀਨ ਹਾਂ, ਤੇ ਜਦੋਂ ਤੂੰ ਕੰਮ ਨਾ ਦੱਸਿਆ ਤੇ ਮੈਂ ਤੈਨੂੰ ਖਾਵਾਂਗਾ। ਉਸ ਬੰਦੇ ਨੇ ਕਿਹਾ ਗੱਲ ਹੀ ਕੋਈ ਨੀ, ਮੇਰੇ ਕੋਲ ਕਿਹੜੇ ਕੰਮ ਮੁੱਕਣੇ ਨੇ। ਉਹਨੇ ਕੰਮ ਦੱਸਣੇ ਸ਼ੁਰੂ ਕੀਤੇ, ਜਿਹੜਾ ਕੰਮ ਦੱਸਣਾ ਭੂਤ ਨੇ ਇੱਕ ਖਿੰਨ ਵਿੱਚ ਕਰ ਲੈਣਾ। ਉਹਨੇ ਪੰਜਾਂ ਦਸਾਂ ਵੀਹਾਂ ਦਿਨਾਂ ਵਿੱਚ ਸਾਰੇ ਕੰਮ ਉਹਦੇ ਨਿਬੇੜ ਦਿੱਤੇ। ਹੁਣ ਉਹਦੇ ਅੰਦਰ ਨੂੰ ਇੱਕ ਭੈ ਖਾ ਗਿਆ, ਹੁਣ ਇਹਨੇ ਵਿਹਲਾ ਰਹਿਣਾ, ਤੇ ਵਿਹਲਾ ਰਹਿ ਕੇ ਇਹਨੇ ਕਿਹਾ ਸੀ ਮੈਂ ਤੈਨੂੰ ਖਾਵਾਂਗਾ। ਹੁਣ ਜੇ ਕੰਮ ਅਗਾਂ ਹੈ ਨਹੀਂ, ਵਿਹਲਾ ਰਹਿ ਕੇ ਮੈਨੂੰ ਤਬਾਹ ਕਰੇਗਾ, ਹੁਣ ਕੀ ਕਰਾਂ? ਤੇ ਕਹਿੰਦੇ ਨੇ ਉਸ ਵਕਤ ਨਾ ਕਿਸੇ ਮਹਾਂਪੁਰਸ਼ ਕੋਲ ਗਿਆ, ਕਿਸੇ ਜਪਣ ਵਾਲੇ ਕੋਲ ਕਿਆ, ਕਹਿਣ ਲੱਗਾ ਬਾਬਿਓ ਮੈਂ ਭੂਤ ਵਸ ਵਿਚ ਕਰ ਬੈਠਾ, ਪਰ ਉਹਦੇ ਨਾਲ ਇੱਕ ਸ਼ਰਤ ਲਾਈ ਹੈ ਕਿ ਉਹ ਕਹਿੰਦਾ ਸੀ ਕੰਮ ਮੈਂ ਤੇਰੇ ਸਾਰੇ ਕਰਾਂਗਾ, ਜੇ ਜਿੱਦਣ ਵਿਹਲਾ ਰਹਿ ਗਿਆ ਨਾ ਤੇ ਵਿਹਲੇ ਵਕਤ ਮੈਂ ਤੈਨੂੰ ਖਾਣਾ। ਹੁਣ ਕੰਮ ਗਏ ਨੇ ਮੁੱਕ, ਕੋਈ ਅਗਾਂਹ ਨਜ਼ਰ ਨਹੀਂ ਆਉਂਦਾ, ਪਰ ਕਰੋ ਕੀ, ਹੁਣ ਤਾਂ ਉਹ ਮੈਨੂੰ ਖਾਣ ਵਾਸਤੇ ਤਿਆਰ ਏ, ਕੁਝ ਕੁ ਪਲਾਂ ਦੀ ਗੱਲ ਏ, ਕੰਮ ਮੁੱਕੇਗਾ ਮੈਨੂੰ ਖਾਏਗਾ। ਹੁਣ ਮਹਾਂਪੁਰਸ਼ ਕੋਲ ਜੁਗਤੀ ਸੀ, ਉਹਨੇ ਕਿਹਾ ਸੱਜਣਾ ਘਬਰਾਉਣ ਦੀ ਗੱਲ ਹੀ ਕੋਈ ਨੀ। ਕਹਿੰਦਾ ਤੇਰੇ ਘਰ ਰੁੱਖ ਹੈ, ਕੋਈ ਬ੍ਰਿਸ਼ ਹੈ? ਕਹਿਣ ਲੱਗਾ ਮੇਰੇ ਘਰ ਦਰਖਤ ਬੜਾ ਉੱਚਾ ਹੈ। ਕਹਿੰਦਾ ਕੰਮ ਮੁੱਕਣ ਦੀ ਦੇਰ ਹੈ ਨਾ, ਵਿਹਲੇ ਰਹਿ ਕੇ ਉਹਨੇ ਖਾਣਾ? ਕਹਿੰਦਾ ਹਾਂ। ਕਹਿੰਦਾ ਬਸ ਉਹਨੂੰ ਅੱਜ ਤੋਂ ਬਾਅਦ ਇਹ ਕੰਮ ਦੱਸ ਦੇ, ਜਿੰਨੀ ਦੇਰ ਤੱਕ ਮੈਂ ਅਗਲਾ ਹੁਕਮ ਨਹੀਂ ਨਾ ਦਿੰਦਾ ਤੂੰ ਰੁੱਖ ਤੇ ਚੜੀ ਜਾਣਾ ਤੇ ਉਤਰੀ ਜਾਣਾ, ਤੈਨੂੰ ਦੂਜਾ ਕੰਮ ਹੀ ਕੋਈ ਨੀ, ਨਾ ਉਹ ਵਿਹਲਾ ਰਹਿ ਤੇ ਨਾ ਤੈਨੂੰ ਖਾਏ। ਉਹਨੇ ਇੱਕ ਗੱਲ ਕੀ, ਕਹਿੰਦਾ ਮਨ ਭੂਤ ਏ, ਜਦੋਂ ਕੰਮ ਵਿੱਚ ਲਾਓਗੇ ਤੁਹਾਡੇ ਜੀਵਨ ਨੂੰ ਸਵਾਰੇਗਾ, ਖਾਲੀ ਛੱਡੋਗੇ ਤੁਹਾਡੇ ਅੰਦਰ ਨੂੰ ਖਾਏਗਾ, ਤੇ ਕਿੰਨਾ ਚੰਗਾ ਹੋਵੇ ਇਹਨੂੰ ਬਾਹਰ ਨਿਕਲਦਿਆਂ ਅੰਦਰ ਵੜਦਿਆਂ ਵਾਹਿਗੁਰੂ ਵਾਹਿਗੁਰੂ ਵੱਲ ਲਾ ਦਿਓ, ਨਾ ਇਹ ਖਾਲੀ ਹੋਵੇ ਮਰਨ ਤੱਕ ਤੇ ਨਾ ਕਦੀ ਸਾਨੂੰ ਖਾਵੇ। ਇੱਕ ਜੁਗਤ ਹੈ ਨਾ, ਇੱਕ ਤਰੀਕਾ ਮਨ ਨੂੰ ਸਮਝਾਉਣ ਦਾ। ਮੇਰੇ ਸਤਿਗੁਰੂ ਅੱਜ ਕਹਿ ਰਹੇ ਨੇ ਜਪ, ਤੂੰ ਆਪਣੀ ਰਸਨਾ ਨਾਲ ਨਾਮ ਜਪ। ਸਤਿਗੁਰੂ ਨੇ ਜਪਣ ਦੀ ਗੱਲ ਬਾਣੀ ਵਿੱਚ ਬੜੀ ਕੀਤੀ। ਕਈ ਵਾਰੀ ਸਾਡੇ ਸੱਜਣ ਨਾ ਜਦੋਂ ਵਾਹਿਗੁਰੂ ਦੇ ਜਪਣ ਦੀ ਗੱਲ ਹੋਵੇ ਤਰਕ ਕਰਦੇ ਨੇ, ਪਰ ਪਿਆਰਿਓ ਕਿਸੇ ਵੱਲ ਮਤ ਤੱਕਿਓ, ਦਿਨ ਰਾਤ ਜਪੀ ਜਾਓ, ਮੇਰਾ ਗੁਰੂ ਕਿਰਪਾ ਕਿਉਂ ਨਹੀਂ ਕਰੇਗਾ? ਹਜ਼ੂਰ ਦੀ ਬਾਣੀ ਵਿੱਚੋਂ ਕੁਝ ਪ੍ਰਮਾਣ ਨੇ। ਇੱਕ ਵਿਦਵਾਨ ਨੇ ਟੀਕਾ ਕੀਤਾ ਸਾਹਿਬ ਦੀ ਬਾਣੀ ਦਾ, ਜਪਜੀ ਸਾਹਿਬ ਦਾ, ਓਸ਼ੋ ਨੇ, ਸਭ ਨੂੰ ਪਤਾ, ਸਾਰਿਆਂ ਕਰੀਬ ਕਰੀਬ ਪੜ੍ਹਿਆ। ਉਹਨੇ ਪਹਿਲਾਂ ਇੱਕ ਕਹਾਣੀ ਦਿੱਤੀ ਹੈ ਵੀ ਭਾਦੋਂ ਦਾ ਮਹੀਨਾ, ਠੀਕ ਉਹਨੇ ਕਹਾਣੀ ਜ਼ਰੂਰ ਦੇ ਦਿੱਤੀ, ਪਰ ਸਤਿਗੁਰੂ ਦੀ ਬਾਣੀ ਪੜ੍ਹਦਿਆਂ ਨੇ ਇੱਕ ਦਿਨ ਉਹ ਸ਼ਬਦ ਸਾਹਮਣੇ ਆਇਆ ਤੇ ਮੇਰੇ ਮਨ ਵਿੱਚ ਆਇਆ ਸਾਹਿਬ ਜੀ ਕੈਸੇ ਅੰਦਰ ਦੀ ਅਵਸਥਾ ਇਹ ਕਹਾਣੀ ਬਿਆਨ ਵੀ ਕਰਦੀ। ਕਹਿੰਦਾ ਭਾਦੋ ਦਾ ਮਹੀਨਾ, ਸਾਖੀ ਦਿੱਤੀ, ਸਾਰੇ ਪਿੰਡ ਦੇ ਲੋਕ ਸੁੱਤੇ ਨੇ, ਪਰ ਕੇਵਲ ਮੇਰੇ ਗੁਰੂ ਨਾਨਕ ਦੇ ਘਰ ਵਿੱਚ ਦੀਵਾ ਪਿਆ ਬਲਦਾ, ਤੇ ਉਸ ਘਰ ਵਿੱਚੋਂ ਇੱਕ ਆਵਾਜ਼ ਵੀ ਆਉਂਦੀ ਏ ਸਤ ਕਰਤਾਰ ਦੀ, ਵਾਹਿਗੁਰੂ ਦੀ। ਅੱਧੀ ਰਾਤ ਗਈ ਤੇ ਕਹਿੰਦੇ ਨੇ ਮਾਂ ਨੇ ਇੱਕੋ ਗੱਲ ਕਹੀ ਸੀ, ਬੇਟਾ ਸਾਰੇ ਲੋਕ ਸੌ ਗਏ ਨੇ, ਕੀ ਤੈਨੂੰ ਰਾਤ ਨੂੰ ਨੀਂਦ ਨਹੀਂ? ਤੂੰ ਰਾਤ ਨੂੰ ਵੀ ਉੱਚੀ ਉੱਚੀ ਕੁਝ ਬੋਲਣਾ ਪਿਆ, ਪੁਕਾਰੀ ਜਾਂਦਾ? ਤੇ ਕਹਿੰਦੇ ਨੇ ਮੇਰੇ ਬਾਬੇ ਤੋਂ ਪਹਿਲਾਂ ਨਾ ਅਸਮਾਨ ਤੋਂ ਬਬੀਆ ਬੋਲਿਆ, ਉਹਦੇ ਸ਼ਬਦ ਸਨ ਪਿਆ ਪਿਆ। ਇਹਦਾ ਮਤਲਬ ਅਜੇ ਸੰਧੀ ਛੇਦ ਕਰਕੇ ਦੇਖੋ, ਅਸੀਂ ਸ਼ਬਦ ਪਿਆ ਦਾ ਅਰਥ ਪਤੀ ਕਰਨੇ ਆ ਨਾ, ਪਿਆ ਦੋ ਸ਼ਬਦ ਨੇ, ਪੀ ਆ ਇਹਦਾ ਮਤਲਬ ਹੈ ਮੇਰੇ ਪਿਆਰੇ ਪਤੀ ਵਾਹਿਗੁਰੂ ਤੂੰ ਆ ਜਾ ਪੀਆ, ਹੇ ਮਾਲਕ ਤੂੰ ਆ। ਕਹਿਣ ਲੱਗੇ ਆਵਾਜ਼ ਆਈ ਪੀਆ ਪੀਆ, ਤੇ ਅੱਗੋਂ ਉੱਤਰ ਮਿਲਿਆ ਮਾਂ ਦੇਖ ਆ ਪਪੀਆ ਪਿਆ ਬੋਲਦਾ ਈ, ਇਹਦੀ ਤੇ ਮੇਰੀ ਖੋੜ ਲੱਗੀ ਏ, ਇਹਦਾ ਪਿਆਰਾ ਤਾਂ ਬਿਲਕੁਲ ਨੇੜੇ ਵੇ, ਸਵੇਰੇ ਬਦਲ ਵਰਸੇਗਾ ਤ੍ਰਿਪਤ ਹੋ ਜਾਏਗਾ, ਮੇਰਾ ਪਿਆਰਾ ਤਾਂ ਕਈ ਜਨਮਾਂ ਦਾ ਵਿਛੋੜਾ, ਜੇ ਇਹ ਪਿਆਰੇ ਦੇ ਵਿਛੋੜੇ ਵਿਚ ਇੱਕ ਰਾਤ ਪੁਕਾਰਦਾ ਪਿਆ ਤੇ ਮੈਨੂੰ ਆਪਣੇ ਪਿਆਰੇ ਨੂੰ ਮਿਲਣ ਲਈ ਕਿੰਨਾ ਕੁ ਪੁਕਾਰਨਾ ਚਾਹੀਦਾ। ਸਤਿਗੁਰੂ ਨੇ ਇਹ ਬਚਨ ਮਲਾਹ ਰਾਗ ਦੀ ਅਸ਼ਟਪਦੀ ਵਿਚ ਕੀਤਾ। ਸਾਹਿਬ ਕਹਿੰਦੇ ਨੇ ਰੈਨ ਬਬੀਆ ਬੋਲਿਓ ਮੇਰੀ ਮਾਏ, ਹੇ ਮੇਰੀ ਮਾਂ ਰਾਤ ਨੂੰ ਬਬੀਆ ਬੋਲਦਾ ਤੇ ਜਦੋਂ ਬਬੀਆ ਬੋਲਦਾ ਲੋਚਨ ਤਾਰ। ਕਹਿਣ ਲੱਗੇ ਮੇਰੀ ਮਾਂ ਦੇਖ ਮੇਰੇ ਨੇਤਰਾਂ ਨੂੰ ਇੱਕ ਤਾਰ ਲੱਗੀ ਏ, ਇੱਕ ਟਿਕ ਟਿਕੀ ਲੱਗੀ ਏ ਕਿ ਮੈਂ ਉਸ ਪਿਆਰੇ ਵਾਹਿਗੁਰੂ ਨੂੰ ਪਾਣਾ, ਜੇ ਇਹ ਟੇਕੇ ਨਹੀਂ ਬਹਿੰਦਾ ਤੇ ਮੈਂ ਆਪਣੀ ਜ਼ਬਾਨ ਨੂੰ ਬੰਦ ਕਰਕੇ ਪਿਆਰੇ ਨੂੰ ਕਿਉਂ ਨਾ ਪੁਕਾਰ, ਉਹਨੂੰ ਮੈਂ ਪੁਕਾਰਨਾ ਪਿਆ। ਸਤਿਗੁਰੂ ਕਹਿੰਦੇ ਨੇ ਜਪਣ ਵਾਲੇ ਗੁਰਸਿੱਖਾ ਜੇ ਤੂੰ ਰਸਨਾ ਨਾਲ ਜਪਣਾ, ਮੇਰੇ ਗੁਰੂ ਰਾਮਦਾਸ ਜੀ ਨੇ ਨਾ ਜਪ ਦੀ ਗੱਲ ਸਿੱਖ ਦੀ ਜਦੋਂ ਕੀਤੀ, ਗੌੜੀ ਕੀ ਵਾਰ ਵਿਚ ਹਜ਼ੂਰ ਦਾ ਸ਼ਲੋਕ ਹੁੰਦਾ, ਸਤਿਗੁਰੂ ਨੇ ਸਿੱਖ ਦਾ ਨਿਤ ਨੇਮ ਦਿੱਤਾ, ਜਪਣ ਦੀ ਗੱਲ ਕੀਤੀ। ਜਦੋਂ ਅਸੀਂ ਪੜ੍ਹਦੇ ਹਾਂ ਗੁਰ ਸਤਿਗੁਰ ਕਾ ਜੋ ਸਿੱਖ ਅਖਾਏ ਸੋ ਭਲਕੈ ਉਠਾਰ ਨਾਮ ਧਿਆਵੈ, ਉਦਮ ਕਰੈ ਭਲਕੇ ਪ੍ਰਭਾਤੀ, ਇਸ਼ਨਾਨ ਕਰੈ ਅੰਮ੍ਰਿਤ ਸਰ ਨਹਾਵੈ, ਤੇ ਇਸ਼ਨਾਨ ਕਰਕੇ ਕੀ ਕਰਨਾ, ਉਪਦੇਸ਼ ਗੁਰੂ ਹਰ ਹਰ ਜਪ ਜਾਪੈ ਜਪ। ਕਹਿਣ ਲੱਗੇ ਗੁਰੂ ਦੇ ਉਪਦੇਸ਼ ਨੂੰ ਜਪ, ਉਪਦੇਸ਼ ਗੁਰੂ ਹਰ ਹਰ ਜਪ ਜਾਪੈ, ਸਭ ਕਿਲਵਿਕ ਪਾਪ ਦੋਖ ਲੈ ਜਾਵੇ। ਪਹਿਲਾਂ ਗੱਲ ਜਪਣ ਦੀ ਕੀਤੀ, ਤੂੰ ਨਾਮ ਜਪੀ, ਫਿਰ ਕਹਿਣ ਲੱਗੇ ਫਿਰ ਚੜ੍ਹੇ ਦਿਵਸ ਗੁਰਬਾਣੀ ਗਾਵੇ, ਬਹਿੰਦਿਆਂ ਉੱਠਦਿਆਂ ਹਰ ਨਾਮ ਧਿਆਵੇ, ਜੋ ਸਾਸ ਗਿਰਾਸ ਧਿਆਏ ਮੇਰਾ ਹਰ ਹਰ ਜਪ। ਸਾਹਿਬ ਕਹਿਣ ਲੱਗੇ ਸੋ ਗੁਰਸਿੱਖ ਗੁਰੂ ਮਨ ਭਾਵੇ, ਜਿਹੜਾ ਜਪ ਨਾਲ ਜੁੜਦਾ ਗੁਰੂ ਨੂੰ ਪਾਉਂਦਾ, ਸੋ ਗੁਰਸਿੱਖ ਗੁਰੂ ਮਨ ਭਾਵੇ, ਜਿਸ ਨੂੰ ਦਿਆਲ ਹੋਵੇ ਮੇਰਾ ਸਵਾਮੀ, ਤਿਸ ਗੁਰਸਿੱਖ ਗੁਰੂ ਉਪਦੇਸ਼ ਸੁਣਾਵੇ। ਸਾਹਿਬ ਕਹਿਣ ਲੱਗੇ ਜਨ ਨਾਨਕ ਧੂੜ ਮੰਗੇ ਤਿਸ ਗੁਰਸਿੱਖ ਕੀ, ਜੋ ਆਪ ਜਪੈ ਕੀ ਜਪੈ, ਆਦ ਸੱਚ ਜੁਗਾਦ ਸੱਚ ਹੈ ਭੀ ਸੱਚ, ਨਾਨਕ ਓਸੀ ਭੀ ਸੱਚ, ਜਨ ਨਾਨਕ ਧੂੜ ਮੰਗੇ ਤਿਸ ਗੁਰਸਿੱਖ ਕੀ, ਜੋ ਆਪ ਜਪੈ ਅਵਰੈ ਨਾਮ ਜਪਾਵੇ। ਸਿੱਖਾ ਤੂੰ ਜਪ, ਗੁਰ ਪ੍ਰਸਾਦ ਤੋਂ ਬਾਅਦ ਤੂੰ ਜਪ ਨਾਲ ਜੁੜਨਾ। ਹਾਂ, ਜਪ ਨਾਲ ਜੁੜਨ ਲਈ ਨਾ ਕੁਝ ਗੱਲਾਂ ਭਾਈ ਗੁਰਦਾਸ ਨੇ ਕਈਆਂ ਪਰਹੇਜ਼ ਕਰੀ, ਜਦੋਂ ਉਹਨਾਂ ਦੇ ਬਚਨ ਪੜ੍ਹਨੇ ਆ। ਕੁਰਬਾਣੀ ਤਿੰਨਾਂ ਗੁਰਸਿੱਖਾਂ ਪਿਛਲੇ ਰਾਤੀ ਉੱਠ ਬਹਾਂਦੇ, ਕਹਿੰਦੇ ਨੇ ਮੈਂ ਨਮਸਕਾਰ ਉਹਨਾਂ ਸਿੱਖਾਂ ਨੂੰ ਕਰਨਾ ਜਿਹੜੇ ਪਿਛਲੀ ਰਾਤ ਆਪਣੇ ਰਜ਼ਾਈ ਦੇ ਸੁੱਖ ਨੂੰ ਤਿਆਗ ਦਿੰਦੇ। ਕੁਰਬਾਣੀ ਤਿੰਨਾਂ ਗੁਰਸਿੱਖਾਂ ਅੰਮ੍ਰਿਤ ਵੇਲੇ ਸਰ ਨਵਾਉਂਦੇ, ਉਹਨਾਂ ਤੋਂ ਕੁਰਬਾਨ ਹੈ ਜਿਹੜੇ ਅੰਮ੍ਰਿਤ ਵੇਲੇ ਇਸ਼ਨਾਨ ਕਰਦੇ ਨੇ। ਕੁਰਬਾਣੀ ਤਿੰਨਾਂ ਗੁਰਸਿੱਖਾਂ ਅਗਲੀ ਪੰਕਤੀ ਇੱਕ ਮਨ ਹੋਏ ਗੁਰ ਜਾਪ ਜਪੰਦੇ ਜਪ, ਜਿਹੜੇ ਇੱਕ ਮਨ ਹੋ ਕੇ ਗੁਰੂ ਦਾ ਜਾਪ ਜਪਦੇ ਨੇ, ਮੈਂ ਉਹਨਾਂ ਤੋਂ ਕੁਰਬਾਨ। ਤੇ ਭਾਈ ਸਾਹਿਬ ਨੂੰ ਪੁੱਛਿਆ ਤੁਸੀਂ ਗੁਰਮਤ ਦੇ ਵਿਆਖਿਆਕਾਰ ਹੋ ਤੇ ਤੁਸੀਂ ਬੜੇ ਆਨੰਦ ਮਾਣੇ ਨੇ, ਤੇ ਮੈਂ ਅਰਜ਼ ਕੀਤੀ ਏ ਕਈ ਵਾਰੀ ਭਾਈ ਗੁਰਦਾਸ ਨੂੰ ਜ਼ਰੂਰ ਪੜਿਓ। ਵੈਸੇ ਤਾਂ ਹੁਣ ਸਿੱਖਾਂ ਨੇ ਗੁਰੂ ਗ੍ਰੰਥ ਸਾਹਿਬ ਦਾ ਵੀ ਪਾਠ ਬੜੇ ਘੱਟ ਕਰਦੇ ਨੇ, ਭਾਈ ਗੁਰਦਾਸ ਨੂੰ ਕਿੰਨੇ ਪੜ੍ਹਨਾ, ਭਾਈ ਨੰਦ ਲਾਲ ਨਾਲ ਕਿਹੜਾ ਗੱਲਾਂ ਕਰੇਗਾ। ਭਾਈ ਗੁਰਦਾਸ ਵਰਗਾ ਸਿੱਖ ਅੰਦਰੋਂ ਰੰਗਿਆ ਹੋਇਆ। ਸਤਿਗੁਰੂ ਕੇ ਪਿਆਰਿਓ, ਮੈਂ ਇੱਕ ਖਿਨ ਵਿੱਚੋਂ ਨਿਕਲਣਾ ਭਾਈ ਸਾਹਿਬ ਦੇ ਜੀਵਨ ਸੰਬੰਧੀ। ਕਹਿੰਦੇ ਨੇ ਜਦੋਂ ਗੋਇੰਦਵਾਲ ਨਾ ਉਹਨਾਂ ਨੇ ਸਰੀਰ ਤਿਆਗਿਆ, ਭਾਈ ਗੁਰਦਾਸ ਹੋਰਾਂ ਨੇ ਗੁਰੂ ਹਰਗੋਬਿੰਦ ਸਾਹਿਬ ਦੀ ਹਜ਼ੂਰੀ ਵਿਚ ਅੱਧੀ ਰਾਤ ਦੇ ਵੇਲੇ ਹਜ਼ੂਰ ਦਾ ਦਰਵਾਜ਼ਾ ਖੜਕਾਇਆ ਸੀ। ਸਾਹਿਬ ਉੱਠੇ, ਕਹਿਣ ਲੱਗੇ ਆਓ ਭਾਈ ਸਾਹਿਬ ਜੀ, ਤੇ ਉੱਤਰ ਦਿੱਤਾ ਸੀ ਦਾਤਾ ਅੱਜ ਇੰਜ ਲੱਗਦਾ ਜਿਵੇਂ ਗੁਰੂ ਨਾਨਕ ਦੇ ਘਰੋਂ ਸੱਦ ਆ ਗਈ, ਮੈਂ ਅੰਮ੍ਰਿਤ ਵੇਲੇ ਸੂਰਜ ਦੀ ਟਿੱਕੀ ਤੋਂ ਪਹਿਲਾਂ ਚਲੇ ਜਾਣਾ, ਭਾਈ ਗੁਰਦਾਸ ਵਰਗਾ ਸਿੱਖ ਕਿੱਥੋਂ ਮਿਲਣਾ, ਪਰ ਇੱਕ ਕੰਮ ਕਰੋ, ਮੈਂ ਚਾਹੁੰਦਾ ਸਾਂ ਜਾਣ ਤੋਂ ਪਹਿਲਾਂ ਤੁਹਾਨੂੰ ਨਮਸਕਾਰ ਕਰ ਲਵਾਂ। ਸਾਹਿਬ ਨੇ ਕਿਹਾ ਭਾਈ ਸਾਹਿਬ ਬੌਲੀ ਤੋਂ ਇਸ਼ਨਾਨ ਕਰੋ, ਅਸੀਂ ਤੁਹਾਡੇ ਆਸਣ ਤੇ ਆਪ ਹੁੰਦੇ ਪਏ ਹਾਂ। ਕਿੰਨਾ ਭਾਗਾਂ ਵਾਲਾ ਸਿੱਖ ਹੋਵੇਗਾ ਜਿਹਨੂੰ ਗੁਰੂ ਅੰਤਲੇ ਸਮੇਂ ਕਹਿ ਕੇ ਮੈਂ ਤੇਰੇ ਆਸਣ ਤੇ ਆਉਣਾ ਪਿਆ, ਕਿਉਂਕਿ ਉਹਦੇ ਹਿਰਦੇ ਦੇ ਆਸਣ ਤੇ ਜਪ ਟਿਕਿਆ, ਨਾਮ ਟਿਕਿਆ। ਗਏ ਹਜ਼ੂਰ, ਜਪਜੀ ਸਾਹਿਬ ਦਾ ਭੋਗ ਪਾਇਆ, ਸੁਖਮਨੀ ਦਾ ਪਾਠ ਕੀਤਾ, ਮੱਥਾ ਟੇਕਿਆ। ਸਾਹਿਬ ਨੂੰ ਕਹਿੰਦਾ ਕੁਝ ਬੇਨਤੀਆਂ ਨੇ ਜਾਣ ਤੋਂ ਪਹਿਲਾਂ। ਪੁੱਛਿਆ ਕੀ? ਕਹਿਣ ਲੱਗੇ ਇੱਕ ਤਾਂ ਕਿਰਪਾ ਕਰਿਆ ਜੇ ਕਿ ਮੇਰੇ ਸਰੀਰ ਨੂੰ ਅਗਨ ਭੇਟ ਆਪਣੇ ਹੱਥ ਨਾਲ ਕਰਿਆ ਜੇ, ਮੇਰੀ ਚਿਖਾ ਨੂੰ ਅਗਨ ਤੁਸਾਂ ਦਿਖਾਣੀ ਏ। ਭਾਈ ਗੁਰਦਾਸ ਹੋਰੀ ਵਿਹੰਗਮ ਨੇ, ਵਿਦਵਾਨ ਸੱਜਣ ਮੰਨਦੇ ਨੇ, ਪਰ ਕਮਾਲ ਦੀ ਗੱਲ, ਭਾਈ ਗੁਰਦਾਸ ਆਪ ਗ੍ਰਿਸ਼ਤੀ ਨਹੀਂ,
ਪਰ ਜਿੱਦਣ ਸਿਧਾਂਤ ਦੀ ਗੱਲ ਕਰੇਗਾ ਉਦਣ ਕਹੇਗਾ ਗ੍ਰਿਸ਼ ਧਰਮ ਗੁਰੂ ਨਾਨਕ ਦੇ ਘਰ ਵਿੱਚ ਪ੍ਰਧਾਨ ਹੈ, ਸਿਧਾਂਤ ਤੋਂ ਨਹੀਂ ਪਿੱਛੇ ਹਟਦੇ। ਕਹਿਣ ਲੱਗੇ ਭਾਈ ਗੁਰਦਾਸ, ਇੱਕ ਤਾਂ ਮੇਰੀ ਚਿਖਾ ਨੂੰ ਅਗਣ ਤੁਸੀਂ ਦਿਖਾਣੀ ਹੈ, ਦੂਜੀ ਕਿਰਪਾ ਕਰਿਆ ਜੇ ਇਹਨੂੰ ਵਿਆਸ ਵੀ ਜਲ ਪ੍ਰਵਾਹ ਕਰ ਦਿਆ ਜੇ, ਕਿਉਂਕਿ ਇਸ ਵਿਆਸ ਦੇ ਵਿੱਚ ਮੇਰੇ ਗੁਰੂ ਅਮਰਦਾਸ ਗੁਰੂ ਰਾਮਦਾਸ ਜੀ ਦੇ ਅੰਤਲੇ ਸਮੇਂ ਇੱਥੇ ਕਿਰਿਆ ਹੋਈ ਏ। ਇੱਕ ਕੰਮ ਤੀਜਾ ਕਰਿਆ ਜੇ, ਗੁਰਦਾਸ ਦਾ ਨਾਮ ਨਾ ਦੁਨੀਆਂ ਤੇ ਰਹੇ, ਮੇਰੇ ਨਾਮ ਦਾ ਕੋਈ ਦਿਉਰਾ ਨਾ ਬਣਾਇਆ ਦੇ, ਮੇਰੇ ਨਾਮ ਦੀ ਸਮਾਧ ਕੋਈ ਨਾ ਬਣੇ। ਤੇ ਗੁਰੂ ਹਰਗੋਬਿੰਦ ਸਾਹਿਬ ਨੇ ਹੱਸ ਕੇ ਕਿਹਾ ਸੀ, ਭਾਈ ਗੁਰਦਾਸ, ਚਿਖਾ ਨੂੰ ਅਗਨ ਵੀ ਦਿਖਾਵਾਂਗਾ, ਅੰਗੀਠਾ ਸਮੇਟ ਕੇ ਜਲ ਪ੍ਰਵਾਹ ਵੀ ਕਰਾਂਗਾ, ਤੇ ਜਿਹੜੀ ਤੂੰ ਗੱਲ ਕਹਿਣਾ ਨਾ ਮੇਰਾ ਨਾਮ ਮਿਟ ਜਾਏ। ਕਹਿਣ ਲੱਗੇ, ਸੱਜਣਾ, ਜਿੰਨੀ ਦੇਰ ਤੱਕ ਸਿੱਖ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਣਗੇ, ਜੇ ਗੁਰੂ ਗ੍ਰੰਥ ਸਾਹਿਬ ਜੁਗੋ ਜੁਗ ਅਟਾਲੇ ਤੇ ਭਾਈ ਗੁਰਦਾਸ ਤੂੰ ਵੀ ਜੁਗੋ ਜੁਗ ਅਟਾਲੇ, ਕਿਉਂਕਿ ਜਿੱਦਣ ਗੱਲ ਚੱਲੇਗੀ ਕਿ ਗੁਰੂ ਗ੍ਰੰਥ ਸਾਹਿਬ ਦਾ ਪਹਿਲਾ ਲਿਖਾਰੀ ਕੌਣ ਏ, ਤੇ ਇੱਕੋ ਆਵਾਜ਼ ਆਵੇਗੀ, ਭਾਈ ਗੁਰਦਾਸ। ਕਹਿਣ ਲੱਗੇ, ਸੱਜਣਾ, ਤੂੰ ਕਮਾਈ ਇੰਨੀ ਕੁ ਕਰ ਲਈ, ਭਾਈ ਸਾਹਿਬ ਨੂੰ ਪੁੱਛੀਏ, ਅਸੀਂ ਜਪ ਕੇ ਸਹਿਜ ਤੱਕ ਜਾਣਾ, ਕਿਉਂਕਿ ਸਹਿਜ ਅਵਸਥਾ ਤੱਕ ਪਹੁੰਚਣਾ ਨਾ, ਤੇ ਕਿਰਪਾ ਕਰਕੇ ਦੱਸੋ ਜਪਣ ਵਿੱਚ ਕੀ ਉਲਝਣਾ ਨੇ। ਤੇ ਭਾਈ ਸਾਹਿਬ ਨੇ ਕੁਝ ਕੁ ਨੁਕਤੇ ਦੱਸੇ। ਕਹਿਣ ਲੱਗੇ, ਸੱਜਣਾ, ਜੇ ਤੂੰ ਨਾਮ ਜਪਣ ਵਾਲੇ ਪਾਸੇ ਪੈਣਾ ਨਾ, ਪਹਿਲੀ ਗੱਲ ਇੱਕ ਗੱਲ ਚੇਤੇ ਰੱਖੀ, ਸਿਮਰਨ ਦਾ ਅਸਰ ਤਾਂ ਹੋਣਾ ਹੀ ਕਿ ਆਪਣੇ ਅੰਦਰ ਤੂੰ ਗੁਰਮਤ ਵਾਲੀ ਨਿਮਰਤਾ ਲਿਆਵੀਂ, ਤੇਰਾ ਅੰਦਰ ਗੁਰਮਤ ਦੀ ਗਰੀਬੀ ਵਿੱਚ ਆਵੇ। ਨਾਮ ਜਪਣ ਵਾਲਿਆਂ ਲਈ ਹਦਾਇਤਾਂ ਕੀਤੀਆਂ ਉਹਨਾਂ, ਤੇਰਾ ਨਾਮ ਗੁਰਮਤ ਦੀ ਨਿਮਰਤਾ ਵਿੱਚ ਆਵੇ। ਹੁਣ ਪੁੱਛੀਏ ਵੀ ਗੁਰਮਤ ਦੀ ਨਿਮਰਤਾ ਤੇ ਦੂਜੀ ਨਿਮਰਤਾ ਵਿੱਚ ਅੰਤਰ ਕੀ ਏ, ਤੇ ਸਾਨੂੰ ਗੁਰੂ ਗ੍ਰੰਥ ਸਾਹਿਬ ਵਿੱਚੋਂ ਅੰਤਰ ਮਿਲੇਗਾ। ਝੁਕਦਾ ਤਾਂ ਸ਼ਿਕਾਰੀ ਵੀ ਏ, ਪਰ ਉਹ ਗੁਰਮਤ ਵਾਲੀ ਨਿਮਰਤਾ ਨਹੀਂ। ਸ਼ਿਕਾਰੀ ਇਸ ਕਰਕੇ ਝੁਕਦਾ ਹੈ ਕਿਉਂਕਿ ਉਹਨੇ ਤੀਰ ਨਾਲ ਕਿਸੇ ਦਾ ਨਿਸ਼ਾਨਾ ਬਣਾਉਣਾ ਹੈ। ਭਾਈ ਸਾਹਿਬ ਕਹਿੰਦੇ ਨੇ, ਸ਼ਿਕਾਰੀ ਵਾਲੀ ਨਿਮਰਤਾ ਨਹੀਂ, ਤੇਰੇ ਕੋਲ ਗੁਰਮਤ ਵਾਲੀ ਨਿਮਰਤਾ ਹੋਣੀ ਚਾਹੀਦੀ। ਜੇ ਤੈਨੂੰ ਗੁਣ ਦੇ ਤੂੰ ਝੁਕ ਜਾਏ, ਨਾਮ ਜਪਣ ਵਾਲੇ ਅਗਲਾ ਕੰਮ ਕਰੀ ਕਿ ਜੇ ਤੂੰ ਨਾਮ ਜਪਣ ਵਾਲੇ ਪਾਸੇ ਬਹਿਣਾ ਨਾ, ਤੇ ਤੇਰੇ ਨੇਤਰ ਜਿਹੜੇ ਨੇ ਪਰਾਏ ਰੂਪ ਨੂੰ ਟੱਕ ਕੇ ਅੰਦਰ ਮੈਲ ਨਾ ਪਹੁੰਚਾਉਣ, ਜੇ ਜਪ ਦਾ ਅਸਰ ਲੈਣੀ। ਤੀਸਰਾ ਕੰਮ ਕਰੀ ਕਿ ਜੇ ਤੂੰ ਨਾਮ ਸਿਮਰਨ ਵੀ ਜੁੜਨਾ, ਕਿਸੇ ਦੀ ਨਿੰਦਿਆ ਕਰਨੀ ਤਾਂ ਕੀ, ਕਿਸੇ ਦੀ ਨਿੰਦਿਆ ਹੁੰਦੀ ਦੇਖ ਕੇ ਆਪਣੇ ਆਪ ਨੂੰ ਵਰਜ ਲਵੀ। ਚੌਥਾ ਕੰਮ ਕਰੀ, ਤੂੰ ਪਰਾਏ ਧਨ ਨੂੰ ਹੱਥ ਨਾ ਲਾਈ, ਪਰਾਈ ਦੌਲਤ ਨਾ ਵਰਤੀ ਜੇ ਜਪ ਨਾਲ ਜੁੜਨਾ। ਅਗਲਾ ਕੰਮ ਕਰੀ, ਜੋ ਗੁਰੂ ਕਹਿੰਦਾ ਉਸ ਉਪਦੇਸ਼ ਨੂੰ ਕਮਾ ਲਈ, ਜੇ ਤੂੰ ਸਹਿਜ ਤੱਕ ਪਹੁੰਚਣਾ ਜਪ ਜਪ ਕੇ, ਤੇ ਘੱਟ ਖਾਵੀ ਕਰੀ ਤੇ ਘੱਟ ਸੌਵੀ ਕਰੀ। ਭਾਈ ਗੁਰਦਾਸ ਨੇ ਜਪਣ ਵਾਲੇ ਦੇ ਲੱਛਣ ਦਿੱਸੇ। ਕਹਿਣ ਲੱਗੇ, ਹਉ ਤਿਸ ਘੋਲ ਘਮਾਇਆ, ਗੁਰਮਤ ਹਿਰਦੈ ਗਰੀਬੀ ਆਵੇ, ਹਉ ਤਿਸ ਘੋਲ ਘਮਾਇਆ, ਪਰ ਨਾਰੀ ਦੇ ਨੇੜ ਨਾ ਜਾਵੇ ਜਿਨ੍ਹੇ ਜਪ ਨਾਲ ਜੁੜਨਾ। ਹਉ ਤਿਸ ਘੋਲ ਘਮਾਇਆ, ਪਰ ਨਿੰਦਾ ਸੁਣ ਆਪ ਹਟਾਵੇ, ਹਉ ਤਿਸ ਘੋਲ ਘਮਾਇਆ, ਪਰ ਦਰਬੈ ਨੂੰ ਹੱਥ ਨਾ ਲਾਵੇ, ਹਉ ਤਿਸ ਘੋਲ ਘੁਮਾਇਆ, ਸਤਿਗੁਰ ਦਾ ਉਪਦੇਸ਼ ਕਮਾਵੇ, ਹਉ ਤਿਸ ਘੋਲ ਘੁਮਾਇਆ, ਥੋੜਾ ਸਮੇਂ ਥੋੜਾ ਹੀ ਖਾਵੇ, ਤੇ ਜਦੋਂ ਇੰਨੀ ਕਮਾਈ ਕਰ ਲੈਗਾ ਗੁਰਮੁਖ ਸੋਈ ਸਹਿਜ ਸਮਾਵੇ। ਉਹ ਗੁਰਮੁਖ ਜਿਹੜਾ ਸਹਿਜ ਅਵਸਥਾ ਤੱਕ ਪਹੁੰਚ ਜਾਂਦਾ। ਮੇਰੇ ਹਜ਼ੂਰ ਅੱਜ ਕਹਿ ਰਹੇ ਨੇ, ਜਪ ਆਪਣੇ ਹਿਰਦੇ ਨੂੰ ਟਿਕਾ, ਤੇ ਕਿੰਨੀ ਕੁ ਇਕਾਗਰਤਾ ਨਾਲ ਜਪਣਾ। ਪਿਆਰਿਓ, ਕਦੀ ਧਿਆਨ ਨੂੰ ਟਿਕਾਉਣ ਦੀ ਕੋਸ਼ਿਸ਼ ਤਾਂ ਕਰੀਏ ਨਾ, ਆਪਾਂ ਕੋਸ਼ਿਸ਼ ਕਰਨ ਤੋਂ ਬਿਨਾਂ ਕਹਿ ਦਿੰਦੇ ਨਹੀਂ ਜੀ ਨਹੀਂ, ਗੱਲ ਨਹੀਂ ਬਣਦੀ ਪਈ। ਪਿਆਰਿਓ, ਕਦੀ ਕੋਸ਼ਿਸ਼ ਕਰੀਏ, ਫਿਰ ਆਪਾਂ ਕਹੀਏ ਗੱਲ ਨਹੀਂ ਬਣਦੀ। ਇੱਕ ਸੂਈ ਦੇ ਨੱਕੇ ਵਿੱਚ ਧਾਗਾ ਪਾਣਾ ਹੋਵੇ ਨਾ, ਕਿੰਨੀ ਕੁ ਇਕਾਗਰਤਾ ਚਾਹੀਦੀ ਏ ਪਿਆਰੇ ਦਾ ਨਾਮ ਜਪਣ ਲਈ। ਮੈਂ ਅਰਜ਼ ਕਰਾਂ, ਸੂਈ ਦੇ ਸੁਰਾਖ ਵਿੱਚ ਧਾਗਾ ਪਾਣਾ, ਤੇ ਜਦੋਂ ਮਾਈਆਂ ਬੀਬੀਆਂ ਉਹ ਧਾਗਾ ਪਾਉਂਦੀਆਂ ਨੇ, ਪਹਿਲੀ ਗੱਲ ਉਹ ਧਾਗੇ ਨੂੰ ਅੱਗੋਂ ਬਰੀਕ ਕਰਨਗੀਆਂ, ਤੇ ਦੂਸਰੀ ਗੱਲ ਜਦੋਂ ਧਾਗਾ ਪਾਣਾ ਨਾ, ਉਹ ਆਪਣੇ ਸਾਹ ਵੀ ਰੋਕ ਲੈਂਦੀਆਂ ਨੇ। ਬੋਲਣਾ ਤਾਂ ਦੂਰ ਦੀ ਗੱਲ, ਨਗਰ ਵੀ ਧਾਗੇ ਉੱਪਰ ਏ, ਸਵਾਸ ਵੀ ਰੋਕੇ ਨੇ, ਕਿਉਂਕਿ ਉਹਨਾਂ ਨੂੰ ਪਤਾ ਜੇ ਥੋੜਾ ਜਿਹਾ ਸਾਹ ਲਿਆ ਹੱਥ ਨੇ ਖਿਲ ਜਾਣਾ, ਬਸ ਥੋੜੇ ਜਿਹਾ ਖਿਲਣ ਦੀ ਦੇਰ ਏ, ਤੇ ਮੈਂ ਆਪਣੇ ਕੰਮ ਨੂੰ ਇਸ ਸੂਈ ਦੇ ਨੱਕੇ ਵੀ ਧਾਗਾ ਪਾ ਨਹੀਂ ਸਕਣਾ। ਜੇ ਇੱਕ ਸੂਈ ਦੇ ਨੱਕੇ ਵਿੱਚ ਧਾਗਾ ਪਾਉਣ ਲਈ, ਸੁਰਾਖ ਵਿੱਚ ਧਾਗਾ ਪਾਉਣ ਲਈ ਇੰਨੀ ਇਕਾਗਰਤਾ ਦੀ ਰੋਲ ਏ, ਤੇ ਜਿਹੜਾ ਦਰਵਾਜ਼ਾ ਰਾਈ ਦਸਵੇਂ ਪਾਏਵੇ ਉਹਦੇ ਵਿੱਚ ਜੁੜਨ ਵਾਸਤੇ ਕਿੰਨੀ ਕੁ ਇਕਾਗਰਤਾ ਚਾਹੀਦੀ। ਅੰਦਰ ਨੂੰ ਟਿਕਾ। ਹਜ਼ੂਰ ਨੇ ਬਾਣੀ ਵਿੱਚ ਇੱਕ ਪ੍ਰਮਾਣ ਦਿੱਤਾ। ਸਾਹਿਬ ਕਹਿੰਦੇ ਨੇ, ਗੁਰਮੰਤਰ ਕਿਵੇਂ ਜਪਣਾ? ਹਜ਼ੂਰ ਕਹਿੰਦੇ ਨੇ, ਜਦੋਂ ਕੋਈ ਤੀਰ ਚਲਾਉਂਦਾ ਨਾ, ਉਸ ਨਿਸ਼ਾਨਚੀ ਵੱਲ ਦੇਖਿਆ ਕਰ, ਜਾਂ ਗੋਲੀ ਚਲਾਣੀ ਸਿੱਖਦਾ। ਤੀਰ ਚਲਾਉਣ ਵਾਲਾ ਆਪਣੇ ਇੱਕ ਨੇਤਰ ਨੂੰ ਕਈ ਵਾਰੀ ਬੰਦ ਵੀ ਕਰਦਾ, ਉਹਦੇ ਸਰੀਰ ਦੀ ਕਿਰਿਆ, ਤੇ ਜਦੋਂ ਉਹ ਤੀਰ ਨੂੰ ਕਮਾਨ ਵਿੱਚੋਂ ਛੱਡਦਾ, ਤੇ ਜਿਸ ਨਿਸ਼ਾਨੇ ਤੇ ਉਹਨੇ ਤੀਰ ਲਗਾਉਣਾ, ਉਹਦੀ ਨਜ਼ਰ ਉਹਦੇ ਟਿਕੀਏ, ਤੇ ਤੀਰ ਛੱਡਣ ਲੱਗਿਆ ਉਹ ਸਵਾਸ ਨੂੰ ਰੋਕਦਾ ਤੇ ਫਿਰ ਤੀਰ ਕਿਤੇ ਨਿਸ਼ਾਨੇ ਤੇ ਲੱਗਦਾ। ਜੇ ਇੱਕ ਤੀਰ ਨੂੰ ਨਿਸ਼ਾਨੇ ਤੇ ਲਾਉਣ ਲਈ ਇੰਨੀ ਇਕਾਗਰਤਾ ਚਾਹੀਦੀ ਏ ਤੇ ਜਨਮਾਂ ਜਨਮਾਂ ਦੇ ਪਾਪਾਂ ਨੂੰ ਵਿੰਨਣ ਵਾਸਤੇ ਵੀ ਅੰਦਰ ਨੂੰ ਇਕਾਗਰਤਾ ਚਾਹੀਦੀ। ਸਾਹਿਬ ਨੇ ਕਿਹਾ, ਕਹਿਣ ਲੱਗੇ, ਮਹੱਲਾ ਪੰਜਵਾਂ, ਪਾਪੜਿਆਂ ਪਾਛਾੜ, ਇਹਨਾਂ ਪਾਪਾਂ ਨੂੰ ਜੇ ਤੂੰ ਪਾੜਨਾ ਚਾਹੁੰਦਾ, ਖਤਮ ਕਰਨਾ ਚਾਹੁੰਦਾ ਤੇ ਕਿਵੇਂ ਨਾਮ ਜਪ, ਬਾਣ ਸਚਾਵਾ ਥੰਨ ਕੈ, ਬਾਣ ਦਰ ਤੇ ਤੀਰ, ਜਿਵੇਂ ਇੱਕ ਕਮਾਨ ਵਿਚੋਂ ਤੀਰ ਬੜੇ ਟਿਕਾਓ ਨਾਲ ਸ਼ਿਕਾਰੀ ਛੱਡਦਾ ਹੈ, ਇਸੇ ਤਰ੍ਹਾਂ ਆਪਣੀ ਹਿਰਦੇ ਵਿਚ ਤੂੰ ਨਾਮ ਨੂੰ ਜਪ, ਪਾਪੜਿਆਂ ਪਾਛਾੜ, ਬਾਣ ਸਚਾਵਾ ਸਨ ਕੈ, ਗੁਰਮੰਤਰੜਾ ਚਿਤਾਰ ਨਾਨਕ ਦੁੱਖ ਨਾ ਥੀਵਈ, ਇਸ ਤਰ੍ਹਾਂ ਤੂੰ ਗੁਰਮੰਤਰ ਨੂੰ ਜਪਿਆ ਕਰ, ਤੈਨੂੰ ਕਦੀ ਦੁੱਖ ਨਹੀਂ ਲੱਗੇਗਾ। ਆਪਣੇ ਫੁਰਨਿਆਂ ਨੂੰ ਤੂੰ ਰੋਕ ਪਿਆਰਿਓ। ਫਿਰ ਗੁਰੂ ਜੀ ਕਿਰਪਾਲੂ ਨੇ, ਅਸੀਂ ਕਈ ਵਾਰੀ ਹਜ਼ੂਰ ਦੀ ਪੰਕਤੀਆਂ ਤਾਂ ਪੜ੍ਹ ਦਿੰਦੇ ਹਾਂ ਨਾ ਕਿ ਚਰਨ ਸ਼ਰਨ ਗੁਰ ਏਕ ਪੈਂਡਾ ਜਾਏ ਚੱਲ, ਸਤਿਗੁਰ ਕੋਟ ਪੈਂਡਾ ਆਗੇ ਹੋਏ ਲੇਤ ਹੈ। ਇਹਦੇ ਅਰਥ ਕਈ ਵਾਰੀ ਅਸੀਂ ਬਾਜਮੁਖੀ ਕਰ ਦਿੰਦੇ ਹਾਂ ਤੇ ਕਰਨੇ ਵੀ ਚਾਹੀਦੇ ਨੇ। ਸਤਿਗੁਰੂ ਬਾਹਰੋਂ ਵੀ ਆਪਣੇ ਸਿੱਖ ਵੱਲ ਨੂੰ ਅੱਗੇ ਵੱਧਦੇ ਨੇ, ਪਰ ਇਹਦੇ ਜਿਹੜੇ ਅਰਥ ਨੇ ਨਾ ਉਹ ਅੰਤਰੀਵੀ ਭਾਵ ਵਾਲੇ ਨੇ। ਅਗਲੀ ਪੰਕਤੀ ਕਦੀ ਪੜ੍ਹੋ, ਪਹਿਲਾ ਬਚਨ ਕਿਹਾ, ਤੂੰ ਜੇ ਇੱਕ ਕਦਮ ਤੁਰੇਗਾ ਸਤਿਗੁਰੂ ਤੇਰੇ ਵੱਲ ਸੈਂਕੜੇ ਕਦਮ ਆਉਣਗੇ, ਤੇ ਅਗਲਾ ਬਚਨ ਹਜ਼ੂਰ ਕਰਦੇ ਨੇ, ਏਕ ਬਾਰ ਸਤਿਗੁਰ ਮੰਤਰ ਸਿਮਰਨ ਮਾਤਰ। ਇਹਦਾ ਅਰਥ ਹੈ ਜੇ ਤੂੰ ਇੱਕ ਵਾਰੀ ਟੇਕ ਕੇ ਆਪਣੇ ਗੁਰੂ ਨਾਨਕ ਨੂੰ ਆਵਾਜ਼ ਮਾਰ ਲਏਗਾ ਨਾ, ਇਕਾਗਰ ਹੋ ਕੇ ਇੱਕ ਵਾਰੀ ਤੂੰ ਗੁਰੂ ਨੂੰ ਪੁਕਾਰ ਲਏਗਾ, ਸਿਮਰਨ ਤਾਂ ਹੈ ਬਾਰੰਗ ਬਾਰ ਗੁਰ ਹੇਤ ਹੈ। ਇਹਦਾ ਅਰਥ ਹੈ ਤੂੰ ਇੱਕ ਵਾਰੀ ਪੁਕਾਰ ਤੇ ਮੇਰਾ ਗੁਰੂ ਤੈਨੂੰ ਵਾਰ ਵਾਰ ਉਠਾ ਕੇ ਕਹੇਗਾ ਕਿ ਉੱਠ, ਹੁਣ ਗੁਰੂ ਗੁਰੂ ਜਪਣ ਦਾ ਸਮਾਂ ਹੋ ਚੁੱਕਾ। ਸਤਿਗੁਰੂ ਤੈਨੂੰ ਵਾਰ ਵਾਰ ਬੁਕਾਣਗੇ, ਪਰ ਇਕਾਗਰਤਾ ਵਿਚੋਂ ਜਪੀ। ਸਾਹਿਬ ਅੱਜ ਕਹਿ ਰਹੇ ਨੇ, ਜਪ, ਤੂੰ ਜਪ ਨਾਲ ਜੁੜ ਜਾ ਤੇ ਜਦੋਂ ਪਿਆਰਿਓ ਆਪਾਂ ਜਪਾਂਗੇ, ਪਹਿਲੀ ਅਵਸਥਾ ਅਸਾਂ ਰਸਨਾ ਨਾਲ ਜਪਣੇ, ਪਰਤ ਕੇ ਜ਼ਬਾਨ ਨੂੰ ਬੰਦ ਕਰੀਏ, ਹੋਠਾਂ ਨੂੰ ਬੰਦ ਕਰਕੇ ਮੂੰਹ ਵੀ ਜਪੀਏ, ਫਿਰ ਹਿਰਦੇ ਵੀ ਜਪੀਏ ਤੇ ਕੋਸ਼ਿਸ਼ ਕਰੀਏ ਕਿ ਆਪਾਂ ਸੁਰਤੀ ਦੇ ਮਾਰਗ ਤੇ ਚਲੀਏ, ਜ਼ਬਾਨ ਨਾ ਬੋਲੇ, ਅਡੋਲ ਬੈਠੇ ਹੋਈਏ। ਮੈਂ ਭਰਥਰੀ ਦਾ ਬੈਰਾਗ ਸ਼ਤਕ ਪੜਿਆ, ਉਹਦੇ ਵਿਚ ਉਹਨੇ ਗੱਲ ਬੜੀ ਕੀਤੀ ਸਾਧਨਾ ਦੀ, ਕਮਾਲ ਦੀ। ਕਹਿਣ ਲੱਗਾ, ਹੇ ਸ਼ਿਵ ਜੀ, ਪਰ ਆਪਾਂ ਗੁਣ ਵਾਲਾ ਪੱਖ ਲੈਣਾ, ਟਿਕਿਆ ਕਿੰਨਾ ਕੁ ਵੇ? ਕਹਿੰਦਾ, ਮੈਂ ਤੇਰੇ ਨਾਮ ਵਿਚ ਇੰਨਾ ਕੁ ਟਿਕ ਜਾਵਾਂ, ਹੇ ਪ੍ਰਭੂ, ਮੈਂ ਇੰਨੀ ਕੁ ਬੰਦਗੀ ਵਿਚ ਟਿਕ ਜਾਵਾਂ, ਗੰਗਾ ਦਾ ਘਾਟ ਹੋਵੇ ਉਥੇ ਟਿਕਿਆ ਹੋਵਾਂ, ਤੇ 12 ਸਿੰਘਾਂ ਮੇਰੇ ਕੋਲੋਂ ਲੰਘੇ ਤੇ ਆਪਣੇ ਸਿੰਘ ਨਾਲ ਉਹ ਮੇਰੇ ਤਨ ਨੂੰ ਖੁਰਚੇ, ਮੈਨੂੰ ਤੂੰ ਇੰਨਾ ਕੁ ਸਮਾਧੀ ਵੀ ਜੋੜ ਦੇ ਕਿ ਮੇਰੇ ਤਨ ਨੂੰ ਖੁਰਚੇ ਪਰ ਮੇਰੇ ਤੇ ਅਸਰ ਕੋਈ ਨਾ ਹੋਵੇ। ਜਦੋਂ ਭਰਥਰੀ ਨੂੰ ਮੈਂ ਪੜਿਆ ਤੇ ਮੇਰੇ ਮਨ ਵਿਚ ਆਇਆ ਸੀ, ਲੋਕ ਕਹਿੰਦੇ ਆ ਨਾ ਕਿ ਭਰਥਰੀ ਇਹ ਕਹਿ ਰਿਹਾ, ਤੂੰ 12 ਸਿੰਘੇ ਮੇਰੇ ਤਨ ਨੂੰ ਖੁਰਚ ਪਰ ਮੇਰੇ ਅੰਦਰ ਤੇ ਅਸਰ ਕੋਈ ਨਾ ਹੋਵੇ, ਮੈਂ ਜੁੜਿਆ ਰਾਂ। ਪਰ ਵਾਹ ਗੁਰੂ ਨਾਨਕ ਸਾਹਿਬ, 12 ਸਿੰਘਾਂ ਤਾਂ ਖੁਰਚ ਕੇ ਨਿਕਲ ਗਿਆ, ਤੇਰੇ ਸਿੱਖ ਜਿਹੜੇ ਜਪਣ ਵਾਲੇ ਸਨ ਨਾ, ਉਹਨਾਂ ਦੇ ਬੰਦ ਬੰਦ ਕੱਟੇ ਗਏ, ਪਰ ਮੇਰੇ ਦਾਤਾ ਜੀ ਉਹਨਾਂ ਦੇ ਅੰਦਰ ਦੀ ਸਮਾਧੀ ਨਹੀਂ ਖੁੱਲੀ, ਉਹਨਾਂ ਦੇ ਸਿਰ ਤੇ ਆਰੇ ਚੱਲੇ। ਇਹ ਜਪ ਦਾ ਅਸਰ ਸੀ, ਨਾਮ ਦਾ ਅਸਰ ਸੀ, ਪਰ ਅੰਦਰ ਦੀ ਅਡੋਲਤਾ ਗਈ। ਆ ਤੁਸੀਂ ਦੇਖਣਾ, ਰੂਹ ਨਾਲ ਬੰਨ ਕੇ ਸਾੜੇ, ਅੰਦਰ ਦੀ ਅਡੋਲਤਾ ਗਈ ਨਹੀਂ। ਗੁਰੂ ਜੀ ਨੇ ਇੱਕ ਕਿਰਪਾ ਕੀਤੀ ਸਿਮਰਨ ਵਿਚ, ਪਿਆਰਿਓ ਸਿੱਖੀ ਟਿਕਣੀ ਨਾਮ ਨਾਲ, ਜੇ ਰੂਹਾਨੀਅਤ ਨਾਲੇ। ਮੇਰਾ ਬਾਬਾ ਕਹਿੰਦਾ, ਤੂੰ ਜਪ ਨਾਲ ਜੁੜ ਜਾ, ਇੰਨਾ ਕੁ ਜੁੜ ਜਾ। ਉਹ ਤਾਂ ਹਰਨ ਦੇ 12 ਸਿੰਘੇ ਦੇ ਸਿੰਘਾਂ ਦੀ ਗੱਲ ਕਰਦਾ, ਤੇ ਮੈਂ ਚਾਹਨਾ ਤੇਰਾ ਬੰਦ ਬੰਦ ਵੀ ਕੱਟਿਆ ਜਾਏ, ਪਰ ਤੇਰੇ ਅੰਦਰ ਦੀ ਸਮਾਧੀ ਕੋਈ ਨਾ ਖੋ ਸਕੇ। ਸਾਹਿਬ ਕਹਿੰਦੇ ਨੇ, ਉਹ ਕਿਰਪਾ ਹੋਵੇਗੀ ਜਪਣ ਦੇ ਨਾਲ। ਜਦੋਂ ਆਪਾਂ ਰਸਨਾ ਨਾਲ ਜਪਾਂਗੇ, ਫਿਰ ਮਿਲੇਗਾ ਕੀ? ਹਜ਼ੂਰ ਦੀ ਬਾਣੀ ਵਿਚੋਂ ਕੁਝ ਪ੍ਰਮਾਣ ਨੇ। ਸਾਹਿਬ ਕਹਿੰਦੇ ਨੇ, ਜਪ ਮਨ ਸਤ ਨਾਮ, ਸਦਾ ਸਤ ਨਾਮ, ਹਲਤ ਪਲਤ ਮੁਖ ਉਜਲ ਹੋਈ ਹੈ। ਜਪਣ ਨਾਲ ਲੋਕ ਪਰਲੋਕ ਉਜਲਾ ਹੋਵੇਗਾ, ਨਿਤ ਧਿਆਈਐ ਹਰ ਪੁਰਖ ਨਿਰੰਜਨਾ। ਸਾਹਿਬ ਕਹਿੰਦੇ ਨੇ, ਰਸਨਾ ਜਪੀਐ ਏਕ ਨਾਮ ਜਪ, ਇਆਂ ਸੁਖ ਆਨੰਦ ਘਣਾ ਆਗੈ, ਜੀ ਕੈ ਸੰਗ ਕਾਮ ਕਟੀਐ ਤੇਰਾ ਅੰਗ ਰੋਗ, ਤੂੰ ਗੁਰ ਪ੍ਰਸਾਦ ਕਰ ਰਾਜ ਜੋਗ ਜਪ। ਸਤਿਗੁਰੂ ਕੀ ਬਾਣੀ ਵਿਚ ਹਜ਼ੂਰ ਦੇ ਬਚਨ ਹੁੰਦੇ ਨੇ, ਕਬੀਰ ਸਾਹਿਬ ਦੇ ਬਚਨ ਨੇ, ਜਿਹੜੇ ਰਸਨਾ ਨਾਲ ਜਪਦੇ ਨੇ। ਕਹਿੰਦੇ ਨੇ, ਜਿਹੜਾ ਮੁਖ ਜਪਦਾ ਹੈ ਨਾ, ਉਹ ਧੰਤਾ ਜੋਗ ਏ। ਫਿਰ ਉਹਨਾਂ ਨੇ ਗੱਲ ਕੀ, ਕਹਿਣ ਲੱਗੇ, ਜੇ ਮੁਖ ਦੀ ਗੱਲ ਕਹੀ ਤਾਂ ਗੱਲ ਨੀ ਬਣੀ, ਨਾਮ ਦੀ ਕੀਮਤ ਨੀ ਪੈ ਸਕੀ। ਕਹਿਣ ਲੱਗੇ, ਉਹ ਦੇਹੀ ਭਾਗਾਂ ਵਾਲੀ ਏ। ਫਿਰ ਕਹਿਣ ਲੱਗੇ, ਗੱਲ ਫਿਰ ਵੀ ਨੀ ਬਣੀ। ਕਹਿਣ ਲੱਗੇ, ਅਸਲੀਅਤ ਇਹ, ਜੇ ਮੁੱਖ ਤਾਂ ਦੇਹੀ ਤਾਂ ਭਾਗਾਂ ਵਾਲੀ ਹੈ, ਜਿਸ ਥਾਂ ਤੇ ਜਪਣ ਵਾਲਾ ਬਹਿ ਜਾਂਦਾ ਉਹ ਸ਼ਹਿਰ ਵੀ ਭਾਗਾਂ ਵਾਲਾ। ਕਬੀਰ ਸਾਹਿਬ ਦਾ ਬਚਨ ਹੁੰਦਾ ਜਪ ਬਾਰੇ, ਕਹਿਣ ਲੱਗੇ, ਕਬੀਰ ਸੋਈ ਮੁੱਖ ਧਨ ਹੈ, ਜਾਮੁਖ ਕਹੀਐ ਰਾਮ ਜਪ, ਜਾਮੁਖ ਕਹੀਐ ਰਾਮ, ਦੇਹੀ ਕਿਸਕੀ ਬਾਪਰੀ, ਪਵਿੱਤਰ ਹੋਏਗੋ ਗ੍ਰਾਮ। ਪੁੱਛਿਆ ਕਿੰਨਾ ਜਪੀਏ? ਕਹਿਣ ਲੱਗੇ ਕਬੀਰ ਕੇਸੋ ਕੇਸੋ ਕੂਕੀਐ ਨਾ ਸੋਈਐ ਆਸਾਰ, ਰਾਤ ਦਿਵਸ ਕੇ ਕੂਕਣਾ ਕਬੂ ਕੇ ਸੁਣੇ ਪੁਕਾਰ। ਉਹਨਾਂ ਨੇ ਫਿਰ ਇੱਕ ਕਟਾਕਸ਼ ਕੀਤਾ ਜਿਹੜੇ ਜਪਦੇ ਨਹੀਂ। ਕਹਿਣ ਲੱਗੇ ਰਾਤ ਪਈ ਤੇ ਨਦੀ ਦੇ ਕੰਢੇ ਮੈਂ ਗਿਆ, ਕਬੀਰ ਸਾਹਿਬ ਦਾ ਬਚਨ ਤੇ ਅਚਨਚੇਤ ਚੱਕਵੀ ਤੇ ਚੱਕਵੇ ਦਾ ਵਿਛੋੜਾ ਪੈ ਗਿਆ। ਕੁਦਰਤ ਦਾ ਇੱਕ ਨੇਮ ਏ, ਇਹ ਵਿਛੜਦੇ ਨੇ ਰਾਤ ਨੂੰ ਤੇ ਆਵਾਜ਼ ਇੱਕ ਦੂਜੇ ਨੂੰ ਸਾਰੀ ਰਾਤ ਦਿੰਦੇ ਨੇ, ਤੇ ਦਰਿਆ ਦੇ ਕੰਢੇ ਇੱਕ ਦੂਜੇ ਦੀ ਆਵਾਜ਼ ਵੱਲ ਜਲੋ ਆਉਂਦੇ ਨੇ ਨਾ, ਉੱਡਦਿਆਂ ਦਰਿਆ ਦੇ ਉੱਤੇ ਮਿਲਾਪ ਹੁੰਦਾ, ਪਰ ਸਮਝ ਨਹੀਂ ਪੈਂਦੀ। ਖੱਬਾ ਸੱਜੇ ਨੂੰ ਚਲੇ ਜਾਂਦਾ, ਸੱਜੇ ਵਾਲਾ ਖੱਬੇ ਨੂੰ ਆ ਜਾਂਦਾ, ਸਾਰੀ ਰਾਤ ਹੀ ਪੁਕਾਰਦੇ ਨੇ। ਕਬੀਰ ਸਾਹਿਬ ਕਹਿੰਦੇ ਨੇ ਚੱਕਵੀ ਦੀ ਆਵਾਜ਼ ਮੇਰੇ ਕੰਨਾਂ ਵਿੱਚ ਪਈ ਜਪਣ ਬਾਰੇ। ਕਹਿਣ ਲੱਗੇ ਮੈਂ ਕਿਹਾ ਤੈਨੂੰ ਚੈਨ ਨਹੀਂ, ਇੱਕ ਰਾਤ ਟਿਕ ਜਾ, ਸਵੇਰੇ ਪ੍ਰਭਾਤ ਹੋਣੀ ਏ, ਗੱਲ ਯਕੀਨਣ ਏ ਕਿ ਤੇਰਾ ਪਿਆਰਾ ਤੈਨੂੰ ਜ਼ਰੂਰ ਮਿਲੇਗਾ। ਤੇ ਚੱਕਵੀ ਨੇ ਇੱਕ ਗੱਲ ਕਹੀ, ਰਾਤ ਦੀ ਗੱਲ ਕਰਨਾ, ਮੈਂ ਇੱਕ ਖਿੰਡ ਵੀ ਰੁਕਾਂਗੀ ਨੀ, ਚੁੱਪ ਨੀ ਕਰਾਂਗੀ ਜਿੰਨੀ ਦੇਰ ਤੱਕ ਉਹ ਮਿਲਦਾ ਨਹੀਂ। ਮੈਨੂੰ ਇਹ ਵੀ ਭਰੋਸਾ ਕਿ ਉਹਨੇ ਜ਼ਰੂਰ ਸਵੇਰੇ ਮਿਲਣਾ, ਪਰ ਮੈਂ ਟਿਕਣਾ ਨੀ ਜਿੰਨੀ ਦੇਰ ਤੱਕ ਮਿਲਾਪ ਨਹੀਂ। ਤੇ ਕਬੀਰ ਜੀ ਕਹਿਣ ਲੱਗੇ ਵਾਹ ਓਏ ਮਣਾ, ਇਹਨੂੰ ਇਹ ਵੀ ਪਤਾ ਕਿ ਸਵੇਰੇ ਜ਼ਰੂਰ ਮਿਲਣਾ, ਪਰ ਤਾਂ ਵੀ ਵਿਛੋੜੇ ਵਿੱਚ ਸਾਰੀ ਰਾਤ ਕੂਕਦੀ ਏ, ਤੈਨੂੰ ਤਾਂ ਕਈ ਜਨਮ ਹੋ ਗਏ ਨੇ ਵਿਛੜਿਆ, ਤੇ ਇਹ ਵੀ ਪਤਾ ਨੀ ਐਸ ਜਨਮ ਮਿਲਣਾ ਕਿ ਨਹੀਂ ਮਿਲਣਾ, ਤੇਰੇ ਅੰਦਰ ਕਿੰਨੀ ਕੁਤੜ ਕੇ ਆਪਣੇ ਪਿਆਰੇ ਨੂੰ ਪਾਉਣ ਵਾਸਤੇ। ਉਹਨਾਂ ਨੇ ਬਚਨ ਕੀਤਾ, ਕਬੀਰ ਚੱਕੀ ਜੋ ਨਿਸ ਵਿਛੜੈ ਆਏ ਮਿਲੈ ਪ੍ਰਭਾਤ, ਕਿਉਂਕਿ ਉਹ ਵੀ ਜਪਦੀ ਆਪਣੇ ਪ੍ਰੀਤਮ ਨੂੰ। ਕਬੀਰ ਚੱਕੀ ਜੋ ਨਿਸ ਵਿਛੜੈ ਆਏ ਮਿਲੈ ਪ੍ਰਭਾਤ, ਜੋ ਨਰ ਵਿਛੜੇ ਰਾਮ ਸਿਓ ਨਾ ਦਿਨ ਮਿਲੈ ਨਾ ਰਾਤ, ਉਹ ਤਾਂ ਕਦੀ ਮਿਲ ਨਹੀਂ ਸਕਦੇ। ਅਗਲਾ ਬਚਨ ਕਬੀਰ ਸਾਹਿਬ ਨੇ ਕੀਤਾ, ਕਹਿਣ ਲੱਗੇ ਪਿਆਰਿਆ ਪੁੱਛਿਆ ਜਪਣ ਵਾਲੇ ਦੀ ਕਿੰਨੀ ਕੁ ਕੀਮਤ ਏ? ਕਬੀਰ ਸਾਹਿਬ ਨੇ ਉੱਤਰ ਦਿੱਤਾ ਬਾਣੀ ਵਿੱਚ, ਕਹਿਣ ਲੱਗੇ ਮੈਂ ਤੈਨੂੰ ਕੀ ਕਹਾਂ। ਕਹਿੰਦੇ ਨੇ ਨਾਮ ਕੋਈ ਜਪ ਕੇ ਸੁੱਤਾ ਤੇ ਸੁੱਤਿਆਂ ਉਹਨੂੰ ਆ ਗਿਆ ਸੁਪਨਾ, ਤੇ ਜਿਵੇਂ ਆਪਾਂ ਦੇਖਦੇ ਹਾਂ ਸਾਡੇ ਦੋ ਮਨ ਨੇ, ਇੱਕ ਸੁਚੇਤ ਤੇ ਇੱਕ ਅਚੇਤ। ਜਿਹੜਾ ਅਚੇਤ ਮਨ ਏ ਨਾ, ਸਾਡੀਆਂ ਵਿਚਾਰਾਂ ਜਿਹੜੀਆਂ ਅਸੀਂ ਬੋਲਦੇ ਨਹੀਂ ਪਰ ਮਨ ਵੀ ਸੋਚੀ ਜਾਂਦੇ ਹੋ, ਉਹ ਅੰਦਰ ਇਕੱਠੀਆਂ ਹੋ ਜਾਂਦੀਆਂ ਨੇ, ਤੇ ਰਾਤ ਨੂੰ ਕਈ ਵਾਰੀ ਜੋ ਕੁਝ ਦਿਨੇ ਸੋਚਣੇ ਆ ਸੁਪਨੇ ਬਣ ਜਾਂਦੇ ਨੇ, ਉਹ ਰਾਤ ਨੂੰ ਸੁਪਨਾ ਬਣ ਜਾਂਦਾ। ਕਹਿੰਦੇ ਜੇ ਕੋਈ ਬੰਦਾ ਅਚੇਤ ਮਨ ਨਾਲ ਇਹੀ ਸੋਚੀ ਜਾਏ ਕਿ ਮੈਨੂੰ ਪਿਆਰਾ ਵਾਹਿਗੁਰੂ ਮਿਲ ਜਾਏ, ਇਹੀ ਕਹੀ ਜਾਏ ਮੈਨੂੰ ਸੰਗਤ ਮਿਲ ਜਾਏ, ਮੈਨੂੰ ਨਾਮ ਮਿਲ ਜਾਏ, ਮੈਂ ਗੁਰੂ ਨਾਲ ਜੁੜ ਜਾਵਾਂ, ਤੇ ਪਿਆਰਿਓ ਇੱਕ ਗੱਲ ਚੇਤੇ ਰੱਖਣਾ, ਰਾਤ ਨੂੰ ਸੁਪਨੇ ਵਿੱਚ ਗੁਰੂ ਕਿਰਪਾ ਵੀ ਕਰਦਾ। ਇਹ ਕਈ ਵਾਰੀ ਅਸੀਂ ਕਹਿ ਦਿੰਦੇ ਹਾਂ ਕਿ ਸੁਪਨਾ ਝੂਠਾ, ਇਹਦੇ ਵਿੱਚ ਕੋਈ ਸ਼ੱਕ ਨਹੀਂ, ਸੁਪਨਾ ਝੂਠਾ ਹੁੰਦਾ, ਪਰ ਜਦੋਂ ਕੋਈ ਨਾਮ ਵਿੱਚ ਰਤੜੇ ਹੋਏ ਨੂੰ ਸੁਪਨਾ ਆ ਜਾਏ, ਉਹ ਸੁਪਨਾ ਵੀ ਗੁਰੂ ਨਾਲ ਜੋੜ ਦਿੰਦਾ ਜੀ। ਹਜ਼ੂਰ ਦੀ ਬਾਣੀ ਵਿੱਚ ਇੱਕ ਪ੍ਰਮਾਣ ਹੁੰਦਾ, ਮੋਰੀ ਰੁਣ ਚੁਣ ਲਾਇਆ ਭੈਣੇ ਸਾਵਣ ਆਇਆ ਦੀਆਂ ਅੰਤਲੀਆਂ ਪੰਕਤੀਆਂ ਨੇ। ਸਾਹਿਬ ਕਹਿੰਦੇ ਨੇ ਪਿਆਰਿਆ ਤੇਰੀ ਯਾਦ ਵਿੱਚ ਮੈਂ ਤੁਰਿਆ ਬਾਬਾ ਨਾਨਕ ਜੀ, ਕਹਿੰਦੇ ਨੇ ਤੇਰੇ ਵਿਛੋੜੇ ਵਿੱਚ ਮੈਂ ਰੋਇਆ ਤੇ ਮੈਨੂੰ ਵੇਖ ਕੇ ਜੰਗਲ ਦੇ ਪੰਛੀ ਵੀ ਰੋਏ, ਕਹਿੰਦੇ ਨੇ ਮੇਰੇ ਦਰਦ ਨੂੰ ਸੁਣ ਕੇ ਰੁੱਖ ਵੀ ਰੋਏ, ਪਰ ਇੱਕ ਗੱਲ ਵਿੱਚ ਆਈ ਵਿਛੋੜਿਆ ਤੈਨੂੰ ਕਦੀ ਨੀ ਰੋਣਾ ਆਉਂਦਾ, ਜਿਹੜਾ ਵਿਛੋੜਿਆ ਜਿਹਨੇ ਵਿਛੋੜਿਆ ਤੈਨੂੰ ਕਦੀ ਨੀ ਰੋਣਾ ਆਇਆ। ਕਹਿਣ ਲੱਗੇ ਮੈਂ ਰੋਂਦਿਆਂ ਰੋਂਦਿਆਂ ਸੌਂ ਗਿਆ ਤੇ ਸੁਪਨਾ ਆਇਆ, ਸੁਪਨੇ ਵਿੱਚ ਪਿਆਰਾ ਆ ਗਿਆ, ਤੇ ਕਹਿਣ ਲੱਗੇ ਜਦੋਂ ਆਇਆ ਤੇ ਰੱਜ ਕੇ ਉਹਦੇ ਦਰਸ਼ਨ ਕੀਤੇ ਤੇ ਪਰਤ ਕੇ ਨੀਂਦ ਖੁੱਲੀ ਤੇ ਰੋਣ ਲੱਗ ਪਿਆ ਕਿ ਕਿੰਨਾ ਚੰਗਾ ਹੋਵੇ ਪਰਤ ਕੇ ਫਿਰ ਨੀਂਦ ਆਵੇ ਤੇ ਸੁਪਨਾ ਆਵੇ, ਸੁਪਨੇ ਵਿੱਚ ਮੇਰਾ ਪਿਆਰਾ ਫਿਰ ਕਿਤੇ ਆ ਜਾਵੇ। ਸਾਹਿਬ ਕਹਿੰਦੇ ਨੇ ਮੈਂ ਰੋਵੰਦੀ ਸਭ ਜਗ ਰੁਨਾ, ਰੁਨੜੇ ਵਣੋ ਪੰਖੇਰੂ ਇੱਕ ਨਾ ਰੁਨਾ, ਮੇਰੇ ਮਨ ਕਾ ਤਨ ਕਾ ਬਿਰਹਾ ਜਿਨਹੋ ਪਿਰੋ ਵਿਛੋੜੀ, ਸੁਪਨੇ ਆਇਆ ਪੀ ਗਿਆ। ਇਹਦਾ ਮਤਲਬ ਗੁਰੂ ਜੀ ਮੰਨਦੇ ਨੇ ਕਿ ਜੇ ਸੁਪਨੇ ਵਿੱਚ ਵੀ ਤੈਨੂੰ ਸੰਗਤ ਮਿਲੇ ਸਮਝੀ ਤੇਰੇ ਚੰਗੇ ਭਾਗ ਨੇ। ਸੁਪਨੇ ਆਇਆ ਪੀ ਗਿਆ, ਮੈਂ ਜਲ ਭਰਿਆ ਰੋਏ ਆਏ ਨਾ ਸਕਾਂ ਤੁਝ ਕੰਨ ਪਿਆਰੇ, ਭੇਜ ਨਾ ਸਕਾਂ ਕੋਏ। ਇੱਕ ਪਾਸੇ ਸਾਹਿਬ ਕਹਿੰਦੇ ਨੇ ਸ਼ਾਮ ਸੁੰਦਰ ਤਜ ਨੀਂਦ ਕਿਉਂ ਆਈ, ਇੱਧਰ ਕਹਿੰਦੇ ਨੇ ਆਓ ਸੁਭਾਗੀ ਨੀਂਦੜੀਏ ਮਤ ਸ਼ੋ ਦੇਖਾਂ ਸੋਏ। ਸਾਹਿਬ ਬਾਬਾ ਕਬੀਰ ਸਾਹਿਬ ਕਹਿੰਦੇ ਨੇ ਸੁਪਨੇ ਵਿੱਚ ਜੇ ਕਿਸੇ ਨੂੰ ਇੱਕ ਵਾਰੀ ਵਾਹਿਗੁਰੂ ਚੇਤੇ ਆ ਜਾਏ, ਸੁਪਨੇ ਵਿੱਚ ਜਪ ਕੇ ਕਹਿਦਾ ਰਾਮ ਤੇ ਉਹਦੀ ਸੇਵਾ ਮੈਂ ਇੰਨੀ ਕੁ ਕਰ ਸਕਣਾ, ਜੇ ਉਹ ਨੰਗੇ ਪੈਰਾਂ ਤੋਂ ਹੈ ਨਾ ਤੇ ਮੇਰੇ ਤਨ ਦੀ ਚਮੜੀ ਨੂੰ ਉਤਾਰ ਕੇ ਜੋੜਾ ਬਣਾ ਦਿਓ ਤੇ ਉਹਦੇ ਚਰਨਾਂ ਵਿੱਚ ਪਾ ਦਿਓ ਜਿਹੜਾ ਜਪਦਾ ਪਿਆ। ਕਹਿਣ ਲੱਗੇ ਕਬੀਰ ਸੁਪਨਾ ਹੂੰ ਬਿਰੜਾਏ ਕਹਿ, ਜੇ ਮੁਖ ਨਿਕਸੈ ਰਾਮ ਤਾਂ ਕੇ ਪਗ ਕੀ ਪਾਨ ਹੀ ਮੇਰੇ ਤਨ ਕੋ ਚਾਮ। ਮੇਰਾ ਬਾਬਾ ਕਹਿ ਰਿਹਾ ਜਿਹੜਾ ਇੱਕ ਓੰਕਾਰ ਏ ਜਿਹਦਾ ਨਾਮ ਸੱਚਾ, ਜੋ ਕਰਤਾ ਪੁਰਖੇ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਭੰਗ, ਜਿਹੜਾ ਗੁਰੂ ਦੀ ਕਿਰਪਾ ਨਾਲ ਮਿਲਦਾ, ਹੁਣ ਗੁਰੂ ਦੀ ਕਿਰਪਾ ਲੈ ਕੇ ਨਾਮ ਲੈ ਕੇ ਜਪ ਕੀ ਜਪ ਆਦ ਸੱਚ। ਵੈਸੇ ਜਪ ਦਾ ਅਰਥ ਜਪਜੀ ਸਾਹਿਬ ਵੀ ਕਰਦੇ ਨੇ, ਜਪ ਦਾ ਅਰਥ ਜਪਣਾ ਵੀ ਕਰਦੇ ਨੇ। ਇੱਕ ਵਿਦਵਾਨ ਨੇ ਬੜੇ ਸੋਹਣੀ ਗੱਲ ਕਹੀ, ਹੁਣ ਜਪਜੀ ਸਾਹਿਬ ਦੀ ਬਾਣੀ ਵਿਚ ਕਿੰਨੀ ਕੁ ਸਮਰੱਥ ਹੈ, ਬੜੇ ਮਹਾਂਪੁਰਸ਼ਾਂ ਨੇ ਇਸ ਬਾਣੀ ਦਾ ਅਭਿਆਸ ਕੀਤਾ। ਇੱਕ ਸੇਵਾਪੰਥੀ ਮਹਾਂਪੁਰਸ਼ ਹੋਏ ਨੇ ਬਾਬਾ ਦੁੱਖ ਭੰਜਨ ਜੀ, ਉਹਨਾਂ ਦੀ ਜੀਵਨੀ ਬੜੀ ਬੜੀ ਸੋਹਣੀ ਘਟਨਾ ਮਿਲੀ, ਸ਼ੇਰੇ ਪੰਜਾਬ ਉਹਨਾਂ ਨੂੰ ਮਿਲਣ ਆਇਆ। ਜਪਜੀ ਦੀ ਬਾਣੀ ਨਾਲ ਟੁੱਟਿਓ ਨਾ ਗੁਰੂ ਨਾਨਕ ਸਾਹਿਬ ਦਾ ਹਿਰਦਾ ਜੀ, ਪਿਆਰਿਓ ਇਹਦੇ ਨਾਲ ਜੁੜ ਕੇ ਰਹੀਏ। ਮਹਾਰਾਜਾ ਰਣਜੀਤ ਸਿੰਘ ਬਾਬਾ ਦੁੱਖ ਭੰਜਨ ਜੀ ਨੂੰ ਮਿਲਣ ਆਇਆ, ਜਦੋਂ ਮਿਲੇ ਨੇ ਤੇ ਨਾਲ ਦਿਆਂ ਨੇ ਕਿਹਾ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੇ, ਹੁਣ ਸੇਵਾਪੰਥੀ ਮਹਾਂਪੁਰਸ਼ ਕਿਸੇ ਦੀ ਕੀ ਪਰਵਾਹ ਕਰੇਗਾ, ਜਿਹਦਾ ਸਾਂਝ ਗੁਰੂ ਨਾਲ ਪੈ ਗਈ ਉਹ ਬਾਦਸ਼ਾਹ ਸ਼ਾਹ ਦੀ ਪਰਵਾਹ ਨਹੀਂ ਜੇ ਕਰਦਾ। ਪਿਆਰਿਓ ਗੁਰੂ ਤੋਂ ਬਿਨਾਂ ਕਿਸੇ ਨੂੰ ਸਮਝਦਾ ਹੀ ਨਹੀਂ, ਪਰ ਹੰਕਾਰੀ ਵੀ ਨਹੀਂ ਹੈ, ਵੀ ਨਿਮਰਤਾ ਅੰਦਰ। ਕਹਿਣ ਲੱਗੇ ਸ਼ੇਰੇ ਪੰਜਾਬ ਏ, ਤੇ ਪੁੱਛਿਆ ਕਿੰਨੀ ਕੁ ਫੌਜ ਉਹਨੇ ਗਿਣ ਦਿੱਤੀ। ਸ਼ੇਰੇ ਪੰਜਾਬ ਨੇ ਇੰਨੇ ਹਾਥੀ ਨੇ, ਇੰਨੇ ਘੋੜੇ ਨੇ, ਇੰਨੀ ਫੌਜ, ਇੰਨੇ ਜਰਨੈਲ ਨੇ, ਇੰਨੀ ਸਾਲ ਦੀ ਆਮਦਨ ਨੇ। ਜਦੋਂ ਸਾਰਾ ਕੁਝ ਦੱਸ ਦਿੱਤਾ ਨਾ, ਤੇ ਬਾਬਾ ਦੁੱਖ ਭੰਜਨ ਜੀ ਕਹਿਣ ਲੱਗੇ ਤੇਰੀ ਯਾਦ ਬੜੀ ਏ, ਤੈਨੂੰ ਘੋੜਿਆਂ ਦੀ ਗਿਣਤੀ, ਹਾਥੀਆਂ ਦੀ, ਸਿਪਾਹੀਆਂ ਦੀ, ਤੋਪਾਂ ਦੀ, ਆਮਦਨ ਦੀ, ਖਰਚ ਦੀ, ਤੈਨੂੰ ਸਾਰੀ ਗਿਣਤੀ ਆਉਂਦੀ ਏ, ਤੈਨੂੰ ਜਪਜੀ ਸਾਹਿਬ ਦਾ ਪਾਠ ਚੇਤੇ ਵੇ। ਰਣਜੀਤ ਸਿੰਘ ਨੇ ਨੇਵੀਂ ਪਾਲੀ, ਕਹਿਣ ਲੱਗਾ ਨਹੀਂ। ਉੱਥੇ ਉਹਨਾਂ ਸ਼ਬਦ ਇੱਕ ਵਰਤਿਆ, ਕਹਿਣ ਲੱਗੇ ਅਰੇ ਕਾਹੇ ਕਿ ਤੁਮ ਸਿੱਖੋ, ਜੇ ਗੁਰੂ ਨਾਨਕ ਕਾ ਜਪਜੀ ਵੀ ਕੰਚ ਨਹੀਂ ਕੀਆ। ਉੱਥੇ ਉੱਥੇ ਬਚਨ ਕੀਤਾ, ਕਹਿਣ ਲੱਗੇ ਸਿੱਖ ਗੁਰੂ ਕਾ ਹੋਏ ਗਏ, ਜਪਜੀ ਕੰਠ ਨਾ ਕੀਨ, ਗੁਰੂ ਦਾ ਸਿੱਖ ਬਣ ਗਿਆ ਤੇ ਜਪਜੀ ਚੇਤੇ ਨਹੀਂ ਕੀਤਾ। ਤੰਦੁਲ ਬਿਨ ਤੂੰ ਕਾਮ ਕਿਨ, ਕਿਸ ਜਨਮ ਕਾਰਤ ਕੀਣ, ਜਿਵੇਂ ਚੌਲ ਦੇ ਦਾਣੇ ਤੋਂ ਬਿਨਾਂ ਛਿਲਕੇ ਦੀ ਕੀਮਤ ਕੋਈ ਨਹੀਂ, ਤੇ ਜਪਜੀ ਨੂੰ ਵਿਸਾਰ ਕੇ ਸੱਜਣਾ ਤੇਰੀ ਮਹਾਰਾਜੀ ਤੇਰੀ ਆ ਬਾਦਸ਼ਾਹੀ ਦੀ ਕੀਮਤ ਵੀ ਕੋਈ ਨਹੀਂ। ਇਹੋ ਜੀ ਠੋਕਰ ਲੱਗੀ, ਪਰਤ ਕੇ ਜਪਜੀ ਸਾਹਿਬ, ਆਸਾ ਦੀਵਾਰ, ਸੁਖਮਨੀ ਸਾਹਿਬ, ਇੱਕ ਵਿਦਵਾਨ ਤਾਂ ਕਹਿੰਦਾ ਰਣਜੀਤ ਸਿੰਘ ਨੇ ਦਸਮ ਗ੍ਰੰਥ ਚੇਤੇ ਕਰ ਲਿਆ, ਪਰ ਗੱਲ ਇੱਕੋ ਸੀ, ਜਪਜੀ ਨਾਲ ਜੁੜੋ। ਸਾਹਿਬ ਕਹਿੰਦਾ ਜਪ, ਉਹਨੂੰ ਜਪ ਜਿਹੜਾ ਇੱਕ ਏ, ਜਿਹੜਾ ਨਿਰਭਉ ਨਿਰਵੈਰ ਏ। ਤੇ ਸਾਹਿਬ ਜੀ ਉਹ ਕਦੋਂ ਦਾ? ਮਹਾਰਾਜ ਕਹਿੰਦੇ ਨੇ ਆਦ ਸੱਚ। ਆਦ ਦਾ ਅਰਥ ਹੈ ਜਦੋਂ ਸ੍ਰਿਸ਼ਟੀ ਨਹੀਂ ਸੀ ਬਣੀ, ਕੁਝ ਵੀ ਨਹੀਂ ਸੀ ਬਣਿਆ, ਉਹ ਉਦੋਂ ਵੀ ਸੱਚਾ ਸੀ, ਸੁਣ ਸਮਾਦ ਲਗਾਏ ਦਾ। ਜੁਗਾਦ ਸੱਚ, ਚਾਰ ਯੁਗ ਲੋਕਾਂ ਨੇ ਮਿੱਤੇ ਨੇ, ਸੱਤ ਯੁਗ, ਤ੍ਰੇਤਾ, ਦੁਆਪਰ ਤੇ ਕਲਯੁਗ, ਜਿਹੜਾ ਯੁਗਾਂ ਦੇ ਆਦ ਵਿੱਚ ਵੀ ਸੱਚ ਸੀ। ਆਦ ਸੱਚ, ਜੁਗਾਦ ਸੱਚ, ਤੇ ਅੱਜ ਵੀ ਹੈ, ਹੈ ਭੀ ਸੱਚ। ਸਾਹਿਬ ਕਹਿਣ ਲੱਗੇ ਫਿਰ ਸੱਜਣਾ, ਜਦੋਂ ਕੱਲ ਨੂੰ ਦਿਨ ਚੜਨਾ, ਨਾਨਕ ਹੋਸੀ ਤੀ ਸੱਚ, ਆਉਣ ਵਾਲੇ ਸਮੇਂ ਵਿੱਚ ਵੀ ਸੱਚ ਰਹੇਗਾ। ਤਾਂ ਹੀ ਸਾਹਿਬ ਕਹਿੰਦੇ ਨੇ ਕਿ ਉਹ ਜਿਹੜਾ ਆਦ ਸੱਚੇ, ਆਦ ਸਤੇ, ਜੁਗਾਦ ਸਤੇ, ਪ੍ਰਤੱਖ ਸਤੇ, ਉਹਨੂੰ ਜਪੋ ਜਿਹਨੂੰ ਗੁਰੂ ਅਰਜਨ ਸਾਹਿਬ ਕਹਿੰਦੇ ਨੇ ਆਦ ਸੱਚ, ਜੁਗਾਦ ਸੱਚ, ਹੈ ਭੇ ਸੱਚ। 17ਵੀਂ ਅਸ਼ਟਪਦੀ ਦਾ ਸਲੋਕ, ਨਾਨਕ ਹੋਸੀ ਭੇ ਸੱਚ, ਉਹਨੂੰ ਜਪੋ ਜਿਹੜਾ ਆਪ ਸਾਤੇ, ਜਿਹਦੀ ਰਤਨਾ ਸਾਤੇ। ਆਓ ਆਪਾਂ ਵੀ ਸਿਮਰਨ ਨਾਲ ਜੁੜੀਏ, ਕੋਸ਼ਿਸ਼ ਕਰੀਏ, ਬੈਠੀਏ ਤਾਂ ਸਹੀ। ਦੇਖੋ ਜਦੋਂ ਵੀ ਮੰਜ਼ਲ ਮਿਲਦੀ ਏ ਨਾ, ਇੱਕ ਇੱਕ ਪੈਰ ਹੀ ਪੱਟਿਆ ਜਾਂਦਾ ਹੈ, ਕਦੀ ਦੋ ਪੈਰ ਚੁੱਕ ਕੇ ਕਿਸੇ ਨੇ ਛੜੱਪੇ ਨਹੀਂ ਮਾਰੇ, ਪਰ ਕੋਸ਼ਿਸ਼ ਕਰੋ, ਨਿਰੰਤਰਤਾ ਜ਼ਰੂਰ ਰਹਿ। ਇਹ ਨਹੀਂ ਵੀ ਅੱਜ ਜਪ ਲਿਆ 2 ਘੰਟੇ ਤੇ 2 ਮਹੀਨੇ ਪਰਤ ਕੇ ਗੁਟਕਾ ਹੀ ਨਾ ਪੜਿਆ। ਭਾਵੇਂ 5 ਮਿੰਟ ਜਪੋ, ਪਰ ਨਿਰੰਤਰਤਾ ਰੱਖੋ। ਆ ਬੜੀ ਸੋਹਣੀ ਇਹ ਘੜਨੀ ਪੰਚ ਤੰਤਰ ਵਿੱਚ ਦਿੱਤੀ, ਬੜੀ ਪੁਰਾਣੀ ਪੁਸਤਕ, ਤੁਸੀਂ ਪੜ੍ਹੀ ਵੀ ਸਾਰਿਆਂ ਨੇ, ਆ ਖਰਗੋਸ਼ ਦੀ ਤੇ ਕੱਛੂ ਕੁੰਮੇ ਦੀ ਜਿਹੜੀ ਦੌੜ ਸੀ, ਪਰ ਉਹਦੇ ਵਿੱਚ ਨਿਰੰਤਰਤਾ ਦੀ ਗੱਲ ਸੀ, ਸਮਝੇ ਨੀ ਉਸ ਰਮਦ ਨੂੰ। ਉਹ ਕੱਛੂ ਕੁੰਮਾ ਤੇ ਖਰਗੋਸ਼ ਦੌੜੇ, ਖਰਗੋਸ਼ ਨੇ ਕਿਹਾ ਮੈਂ ਤੇ ਹੁਣੇ ਪਹੁੰਚ ਜਾਣਾ, 4 ਛਾਲਾਂ ਮਾਰੀਆਂ ਮੈਂ ਮੰਜ਼ਲ ਤੇ ਪਹੁੰਚਿਆ। ਤੇ ਕੱਛੂ ਕੁੰਮਾ ਕਹਿੰਦਾ ਮੈਂ ਤਾਂ ਨਿਰੰਤਰਤਾ ਰੱਖਾਂਗਾ, ਭਾਵੇਂ ਤੁਰਾਂ 4 ਕਦਮ ਘਾਟੀ। ਖਰਗੋਸ਼ ਨੂੰ ਮਾਣ ਏ, ਮੈਂ ਬੜੇ ਛਟੱਪੇ ਮਾਰਨਾ, ਮੈਂ ਕੁੱਦਣਾ ਵਾਂ, ਪਰ ਜਿਹੜਾ ਅੱਜ ਅਟੁੱਪਿਆ ਕੱਲ ਨੂੰ ਫਿਰ ਬਹਿ ਗਿਆ। ਖਰਗੋਸ਼ ਸੌ ਗਿਆ ਆਪਣੀ ਚਾਲ ਤੇ ਮਾਣ ਕਰਕੇ, ਕੱਛੂ ਕੁੰਮਾ ਨਿਰੰਤਰਤਾ ਨਾਲ ਚੱਲਦਾ ਰਿਹਾ, ਉਹਦੇ ਤੋਂ ਪਹਿਲਾਂ ਮੰਜ਼ਿਲ ਤੇ ਪਹੁੰਚ ਗਏ। ਤੁਰੋ ਜ਼ਰੂਰ, ਭਾਵੇਂ ਕੱਛੂ ਕੁੰਮੇ ਦੀ ਤੋਰ ਤੁਰੋ, 5 ਮਿੰਟ 7 ਮਿੰਟ। ਵੈਸੇ ਤਾਂ ਬਾਬਾ ਜੀ ਨੂੰ ਜੇ ਪੁੱਛੀਏ ਨਾ ਕਿੰਨਾ ਸਮਾਂ ਨਾਮ ਜਪੀਏ, ਉਹ ਤਾਂ ਇੱਕੋ ਗੱਲ ਮੁਕਾ ਦਿੰਦੇ ਨੇ, ਕਰ ਬੰਦੇ ਤੂੰ ਬੰਦਗੀ ਜਿਚਰ ਘੱਟ ਮੈਂ ਸਾ। ਆਓ ਜਪ ਨਾਲ ਜੁੜੀਏ, ਕੱਲ ਇਸ ਤੋਂ ਅੱਗੇ ਅਗਲੀ ਪੌੜੀ, ਪਹਿਲੀ ਪੌੜੀ ਦੀ ਵਿਚਾਰ ਆਰੰਭ ਹੋਵੇਗੀ ਜੀ। ਇਹਦੀਆਂ ਬੇਨਤੀਆਂ ਪ੍ਰਵਾਨ ਕਰਨੀਆਂ। ਵੈਸੇ ਜਿੰਨੀ ਕੁ ਸੋਚ ਗੁਰਦੇਵ ਨੇ ਕਹੀ, ਉਨੀ ਕੁ ਬਿਆਨ ਕੀਤਾ ਹੈ, ਪਰ ਇਸ ਤੋਂ ਅੱਗੇ ਵੀ ਬਹੁਤ ਕੁਛ ਹੈ। ਅਸੀਂ ਅਲਪਾਗਾਂ, ਉਹ ਸਰਬਾਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ। ਰਾਮ ਕਲੀ ਮਹਿਲਾ ਤੀਜਾ, ਆਨੰਦ ਏਕੋ ਓਅੰਕਾਰ ਸਤਿਗੁਰ ਪ੍ਰਸਾਦ। ਆਨੰਦ ਪਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਜ ਛੇਤੀ, ਮਨ ਵਜੀਆਂ ਵਾਧਾਈਆਂ ਰਾਗ ਰਤਨ।
Thank you.